दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। सतगुरु तेग बहादुर सचे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि कोतवाल ने किले दे दरोगे नु जाके आख्या कि जेड़े गुरु नु सारियां दिशावां दे विच्चों लभ्या जा रहा है अचानक वो सानू इत्थे बाग दे विच मिलेगा इस करके यतन करिए कि दोवें मिलके उसनू कैद कर लिए। कल इथों तक कथा पहुंची सी अज इथों अगे मैं प्रारंभ करदा। सो तुम फते लेहो इस काला गहली जय गुर को दर हाला। कोतवाल दरोगे नू कहिंदा इहदे विच तेरी भी जित है ते मेरी भी जित है इस करके तू मेरी सहायता कर ते आपां दोवें मिलके गुरु नू छेती ही कैद कर लिए। सुख सो राखो दुर्गम जारे सुध पठ दे हो शाह के द्वारे। कोतवाल दरोगे नू कहिंदा कि सुख दे नाल ਉਹਨਾਂ ਨੂੰ ਕਿਲੇ ਦੇ ਵਿੱਚ ਕੈਦ ਕਰਕੇ ਰੱਖੀ ਇਸ ਤੋਂ ਬਾਅਦ ਬਾਦਸ਼ਾਹ ਦੇ ਵੱਲ ਅਸੀਂ ਖਬਰ ਭੇਜ ਦਿਆਂਗੇ। ਕਹਿ ਸੁਣ ਕਰ ਦੋਨੋ ਹਰ ਖਾਏ ਬ੍ਰਿੰਦ ਸਿਪਾਹੀ ਕਰ ਇੱਕ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕੋਤਵਾਲ ਤੇ ਦਰੋਗਾ ਦੋਵੇਂ ਬੜੇ ਖੁਸ਼ ਹੋਏ ਨੇ। ਫਿਰ ਬਹੁਤਿਆਂ ਸਾਰਿਆਂ ਸਿਪਾਹੀਆਂ ਨੂੰ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ। ਚੱਲਿਓ ਦੁਰਗ ਪਤ ਯਾਰ ਕੋਤਵਾਲ ਬੋਲਤ ਮੋਦਤ ਕਰਤ ਉਤਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰੋਗਾ ਤੇ ਕੋਤਵਾਲ ਬਹੁਤਿਆਂ ਸਾਰਿਆਂ ਸਿਪਾਹੀਆਂ ਨੂੰ ਲੈ ਕੇ ਤੁਰ ਪਏ ਨੇ ਸਤਿਗੁਰਾਂ ਨੂੰ ਫੜਨ ਦੇ ਵਾਸਤੇ ਇੱਕ ਦੂਜੇ ਦੇ ਨਾਲ ਖੁਸ਼ੀ ਦੀਆਂ ਗੱਲਾਂ ਕਰਦੇ ਜਾਂਦੇ ਨੇ। ਜੋ ਉਪ ਬਣ ਕੀ ਹੈ ਦਿਸ਼ ਚਾਰ ਪਠੇ ਚਾਰ ਸੈ ਤਹ ਅਸ ਵਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸਿਓਂ ਉਸ ਬਾਗ ਨੂੰ ਘੇਰਾ ਪਾ ਲਿਆ ਹੈ ਚਾਰੇ ਦਿਸ਼ਾਵਾਂ ਦੇ ਵਿੱਚ 400 ਉਹਨਾਂ ਨੇ ਜਿਹੜੇ ਸਿਪਾਹੀ ਸੀ ਉਹ ਤੈਨਾਤ ਕਰ ਦਿੱਤੇ ਭਾਵ ਕਿ ਹਰ ਇੱਕ ਪਾਸੇ ਦੇ ਵਾਲੇ 100 ਸਿਪਾਹੀ ਤੈਨਾਤ ਕੀਤਾ ਹੈ। ਇਸੇ ਤਰ੍ਹਾਂ ਚਾਰੇ ਪਾਸਿਓਂ ਬਾਗ ਨੂੰ ਸਿਪਾਹੀਆਂ ਨੇ ਘੇਰਾ ਪਾ ਲਿਆ। ਬਣ ਸੁਚੇਤ ਹੁਜਰ ਸਭ ਠਾਡੇ ਹੋਏ ਨਾ ਅਸ ਭਾਜੈ ਬਨ ਗਾਡੇ। ਕੋਤਵਾਲ ਨੇ ਸਾਰਿਆਂ ਨੂੰ ਤਾਕੀਦ ਕੀਤੀ ਹੈ ਕਿ ਸਾਰੇ ਦੇ ਸਾਰੇ ਹੁਸ਼ਿਆਰੀ ਦੇ ਨਾਲ ਖਲੋਤੇ ਰਹੋ ਕਿਤੇ ਇਹ ਨਾ ਹੋਵੇ ਕਿ ਉਹ ਇਥੋਂ ਭੱਜ ਜਾਵੇ। ਵਹਿਰ ਬਾਗ ਤੇ ਥਿਰ ਸਭ ਰਹੀਏ ਨਿਕਸ ਨਾ ਭਾਜੈ ਦਿੜ ਹੈ ਲਹੀਏ। ਸਾਰਿਆਂ ਨੂੰ ਆਖਿਆ ਕਿ ਬਾਗ ਤੋਂ ਬਾਹਰ ਸਾਰੇ ਦੇ ਸਾਰੇ ਸੁਚੇਤੀ ਦੇ ਨਾਲ ਪਹਿਰਾ ਦੇਵੋ ਕਿ ਨਿਕਸ ਨਾ ਭਾਜੈ ਦਿੜ ਹੈ ਲਹੀਏ। ਭਾਵ ਕੇ ਦ੍ਰਿੜਤਾ ਦੇ ਨਾਲ ਇਸ ਤਰ੍ਹਾਂ ਤੈਨਾਤ ਹੋ ਕੇ ਰਹਿਣਾ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਇਥੋਂ ਦੌੜ ਕੇ ਲੰਘਣਾ ਨਹੀਂ ਚਾਹੀਦਾ। पाप प्रवेशे अंतर जाए लिए संग मानव समुदाय। ग्रंथाकार भाई संतोख सिंह जी लिखते ने सिपाहियों इस तरीके दे नाल समझाया है ते दूसरे पासे कोतवाल ते किले दा दरोगा फिर बाग दे विच प्रवेश कर गए बहुते सारे होर सिपाहियों नू नाल लेके। सतगुर बैठे जाए निहारे दोनों ठांडे पए अगारे। सतगुरु तेग बहादुर जी नू सामने ही बैठा इन्हां दोवां ने देखिया ते सतगुरां दे लागे जाके खलो गए। बूझण लगे गुरु तुम यहो नाम समेत हमें सब कहो। सवाल कीता सतगुरु तेग बहादुर जी नू कहिंदे ने कि दसो तुहानू ही लोग गुरु कहिंदे ने इस तों इलावा तुहाडा नां की है सारा कुछ बयान करो। हिंदू जन के पूज कहावो अपनो बरन स्थान बतावो। कि तुसी ही हिंदुओं दे गुरु हो कि हिंदू तुहाडी ही पूजा करदे ने तुहाडा नाम की है इस तों इलावा केड़े वर्ण दे तुसी हो और कित्थों दे रहण वाले हो ये तुसी सानू दसो। सुन तुर कण ते प्रभ जी कहे जगत गुरु श्री नानक यह। कवि संतोख सिंह जी लिखते ने जदो उन्हां दोवां ने सवाल किया ते सतगुरु तेग बहादुर सच्चे पातशाह जी ने वचन किया कहिंदे ने जगत गुरु श्री नानक है। सतगुरु जी कहिंदे ने कि जगत दे जिहड़े गुरु ने उह ते सतगुरु नानक देव सच्चे पातशाह ने। हम तिन के दासन के दासे मदर देश में बास यवासे। सतगुरु जी कहिंदे ने कि सतगुरु नानक देव सच्चे पातशाह जी दे जिहड़े दास ने असीं उन्हां दे भी अगों दास हां। मदर दे भाव के पंजाब दे इलाके दे विच साडा घर। तेग बहादुर नाम हमारा कुल सोडी जग में उजियारा। सतगुरु जी कहिंदे ने कि साडा नाम तेग बहादुर है ते सोडियां दी कुल जिहड़ी के बहुत ज्यादा मशहूर है उसे कुल दे विच असीं पैदा होए। सुनत दुर्ग पाते यार कुतवालू लख्यो भेद बोले तत कालू। अपना नां दस देना इस तों इलावा पंजाब दा इलाका दस देना यही उन्हां दे वास्ते बड़ा वधिया सी। सुन के कोतवाल ने ते उस किले दे दरोगे ने सारे भेद नूं जान लिया कि यही तेग बहादुर है जिहदी बादशाह खोज कर रहे। हुक्म हमो पर हजरत केरा परवाना भेजो बहो बेरा। कहिंदे ने कि बादशाह दा साडे कोल बहुत वारी हुक्म आया है बड़ी वारी उन्हें परवाने लिख के साडे कोल भेजे ने। एक हम पर ही नहीं पठायो देश बदेशन सबन जनायो। कहिंदे ने कि साडे वास्ते ही परवाने बादशाह दे वल्लों लिखे हुए नहीं पहुंचे हर एक इलाके दे विच तुहाडी फड़ाई दी जिहड़ी खबर है वह पहुंचाई गई। श्री गुर तेग बहादुर जो जिसको जिस थल प्राप्त हो। कहिंदे ने कि परवाना दे विच लिखिया होया कि सतगुरु तेग बहादुर जिहड़ी भी जगह दे उत्ते जिन्नू भी प्राप्त हो जावे जिन्नू भी लभ जावे। रखो टिकाए खबर पहुंचावो खोजो ग्राम नगर जेहे पावो। तत्काल ही तेग बहादुर नू कैद कीता जावे ते बादशाह ने परवाना दे विच लिखिया कि मैनू खबर भेजी जावे जेड़े भी पिंड दे विचों लब्बे जेड़े भी नगर दे विचों लब्बे उत्थे उस नू अटका के रखिया जावे। ए बादशाह दे शाही जेड़े हुक्म ने ओ आए होए ने। अब आगवन अचानक पायो हजरत को कारज होए गयो। सतगुरु तेग बहादुर जी नू दोवे कहिंदे ने कि अचानक ही तुहाडा इत्थे आउणा हो गया तुसी अचानक ही बाग दे विच आ गए हो ते बादशाह दा जरा कम है ना हुण सौर गए। मेहरबानगी हम पर तारो दुर्ग बिखे डेरा चल डारो। दरोगा ते कोतवाल दोवे कहिंदे ने ਕਿ ਹੁਣ ਤੁਸੀਂ ਮਿਹਰਬਾਨਗੀ ਅਸੀਂ ਕਰੋ ਕਿ ਨਾ ਹੀ ਸਾਨੂੰ ਖੇਚਲ ਕਰਨੀ ਪਵੇ, ਤੁਸੀਂ ਆਪਣੇ ਆਪ ਹੀ ਕਿਲੇ ਦੇ ਵਿੱਚ ਜਾ ਕੇ ਡੇਰਾ ਲਾਓ। ਤੂਰਨ ਸੁਦ ਲਿਖ ਪਠੈ ਤੁਮਾਰੀ, ਸੁਣੇ ਸ਼ਾਹ ਜਿਮ ਕਰੇ ਉਚਾਰੀ। ਦੋਵੇਂ ਕਹਿੰਦੇ ਨੇ ਕਿ ਅਸੀਂ ਵੀ ਕੋਈ ਜ਼ੋਰ ਜ਼ਬਰਦਸਤੀ ਤੁਹਾਡੇ ਨਾਲ ਕਰਨੀ ਨਹੀਂ ਚਾਹੁੰਦੇ, ਇਸ ਕਰਕੇ ਤੁਸੀਂ ਆਪਣੇ ਆਪ ਸਾਡੇ ਨਾਲ ਜਾਵੋ ਤੇ ਕਿਲੇ ਦੇ ਵਿੱਚ ਪਹੁੰਚ ਜਾਵੋ। ਤੁਹਾਡੇ ਫੜੇ ਜਾਣ ਦੀ ਜਿਹੜੀ ਖਬਰ ਹੈ, ਅਸੀਂ ਬਾਦਸ਼ਾਹ ਨੂੰ ਛੇਤੀ ਹੀ ਲਿਖ ਕੇ ਭੇਜਾਂਗੇ। ਜਦੋਂ ਬਾਦਸ਼ਾਹ ਸੁਣੇਗਾ ਤੇ ਫਿਰ ਜਿਵੇਂ ਉਹ ਹੁਕਮ ਕਰੇਗਾ ਉਵੇਂ ਹੋਏਗਾ। ਹੋਏ ਹੈ ਤਥਾ ਕਿ ਨਿਕਟ ਬੁਲਾਵੇ, ਕਹਿ ਲਿਖ ਕਰ ਤੁਮ ਕੋ ਛੁੱਟ ਕਾਵੇ। ਕਹਿੰਦੇ ਨੇ ਜੀ ਤੁਹਾਨੂੰ ਕੈਦ ਦੇ ਵਿੱਚ ਕਿਲੇ ਦੇ ਵਿੱਚ ਰੱਖਿਆ ਜਾਵੇਗਾ। ਬਾਦਸ਼ਾਹ ਦਾ ਜਦੋਂ ਹੁਕਮ ਆਵੇਗਾ ਫਿਰ ਉਸ ਬਾਦਸ਼ਾਹ ਦੇ ਹੁਕਮ ਦੇ ਨਾਲ ਹੀ ਕੁਝ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਬਾਦਸ਼ਾਹ ਹੁਕਮ ਭੇਜੇਗਾ ਕਿ ਮੇਰੇ ਕੋਲ ਪਹੁੰਚਾ ਦਿਓ ਤੇ ਫਿਰ ਤੁਹਾਨੂੰ ਦਿੱਲੀ ਲਿਜਾਇਆ ਜਾਏਗਾ। ਜੇਕਰ ਇਹ ਹੁਕਮ ਆ ਜਾਏਗਾ ਕਿ ਇਸ ਨੂੰ ਛੱਡ ਦਿਓ ਤੇ ਅਸੀਂ ਤੁਹਾਨੂੰ ਰਿਹਾ ਕਰ ਦਿਆਂਗੇ। ਕਿਉਂ ਤੁਮ ਗਹੋ ਆਦਿ ਇਸ ਬਾਤ, ਜੇ ਹਮ ਕਹੋ ਬੂਜੋ ਬਿਰ ਤਾਂਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੋਵਾਂ ਨੇ ਇਹ ਵੀ ਆਖਿਆ, ਕਿਉਂ ਤੁਮ ਗਹੋ ਆਦਿ ਇਸ ਬਾਤ, ਭਾਵ ਕਿ ਇਸ ਤਰੀਕੇ ਦੇ ਨਾਲ ਤੁਸੀਂ ਕਿਉਂ ਸਾਨੂੰ ਕੈਦ ਕਰ ਰਹੇ ਹੋ ਜੇਕਰ ਤੁਸੀਂ ਇਹ ਸਵਾਲ ਪੁੱਛਦੇ ਹੋ। ਹਮ ਤੇ ਉੱਤਰ ਲਖੋ ਨਾ ਕੋਈ, ਜਾਣੈ ਹਜ਼ਰਤ ਕਰੇ ਸੋ ਹੋਈ। ਕੋਤਵਾਲ ਤੇ ਦਰੋਗਾ ਕਹਿੰਦੇ ਨੇ ਸਤਿਗੁਰੂ ਤੇਗ ਬਹਾਦਰ ਨੂੰ ਕਿ ਜੇਕਰ ਤੁਸੀਂ ਇਹ ਸਵਾਲ ਕਰੋ ਕਿ ਤੁਹਾਨੂੰ ਕੈਦ ਕਿਉਂ ਕੀਤਾ ਜਾ ਰਿਹਾ, ਅਸੀਂ ਤੁਹਾਨੂੰ ਕਿਉਂ ਕੈਦ ਕਰ ਰਹੇ ਹਾਂ, ਇਸ ਗੱਲ ਦਾ ਜਵਾਬ ਸਾਡੇ ਕੋਲ ਨਹੀਂ ਹੈ। ਇਹ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਇਹ ਸਵੈ ਬਾਦਸ਼ਾਹ ਦੇਵੇਗਾ ਕਿ ਤੁਹਾਡਾ ਕਸੂਰ ਕੀ ਹੈ, ਤੁਹਾਨੂੰ ਕੈਦ ਕੀਤਾ ਕਿਉਂ ਜਾ ਰਿਹਾ। ਅਸੀਂ ਹੁਕਮ ਦੇ ਪਾਬੰਦ ਹਾਂ, ਸਾਨੂੰ ਹੁਕਮ ਹੈ ਕਿ ਤੇਗ ਬਹਾਦਰ ਨੂੰ ਕੈਦ ਕਰ ਲਿਆ ਜਾਵੇ, ਸਾਨੂੰ ਨਹੀਂ ਪਤਾ ਕਿ ਤੁਹਾਡਾ ਕਸੂਰ ਕੀ ਹੈ। ਇਸ ਕਰਕੇ ਕਸੂਰ ਜੇਕਰ ਪੁੱਛਦੇ ਹੋ ਤੇ ਸਾਡੇ ਤੋਂ ਨਾ ਪੁੱਛੋ, ਇਹ ਬਾਦਸ਼ਾਹ ਤੁਹਾਨੂੰ ਦੱਸੇਗਾ ਤੁਹਾਡਾ ਕਸੂਰ ਕੀ। ਕਹਿਣ ਸੁਣਨ ਕੀ ਚਾਹ ਨਾ ਰੱਖੋ, ਚਲਬੇ ਦੁਰਗ ਬਿਖੈ ਅਬੇ ਲਾਖੋ। ਕੋਤਵਾਲ ਤੇ ਕਿਲੇ ਦਾ ਦਰੋਗਾ ਦੋਵੇਂ ਕਹਿੰਦੇ ਨੇ ਕਿ ਨਾ ਸਾਡੇ ਤੋਂ ਕੁਝ ਪੁੱਛੋ, ਨਾ ਹੀ ਅਸੀਂ ਤੁਹਾਨੂੰ ਕੁਝ ਦੱਸਣਾ ਚਾਹੁੰਦੇ ਹਾਂ। ਇਸ ਕਰਕੇ ਕਹਿਣ ਤੇ ਸੁਣਨ ਦੀਆਂ ਗੱਲਾਂ ਨੂੰ ਦੂਰ ਕਰ ਦਿਓ ਤੇ ਸਾਡੇ ਨਾਲ ਕਿਲੇ ਵਿੱਚ ਜਾ ਕੇ ਰਹਿਣ ਦੀ ਲਾਲਸਾ ਨੂੰ ਧਾਰਨ ਕਰੋ। ਸ੍ਰੀ ਗੁਰਬੀਰ ਤੀਰ ਗੰਭੀਰ, ਚੜਬੇ ਤੁਰੰਗ ਮੰਗਾਇਓ ਤੀਰ। ਜਦੋਂ ਦੋਵਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਵੱਡੇ ਸੂਰਮੇ ਨੇ, ਜਿਹੜੇ ਵੱਡੇ ਧੀਰਜ ਧਾਰਨ ਕਰਨ ਵਾਲੇ ਨੇ, ਜਿਹੜੇ ਬਹੁਤ ਹੀ ਗੰਭੀਰ ਤੇ ਡੂੰਘੇ ਨੇ, ਉਹਨਾਂ ਨੇ ਫਿਰ ਦਾਸ ਨੂੰ ਹੁਕਮ ਕਰਕੇ ਆਪਣੇ ਕੋਲ ਆਪਣਾ ਘੋੜਾ ਮੰਗਵਾ ਲਿਆ। ਭਏ ਅਰੂੜ ਬਾਗ ਤੇ ਚਾਲੇ, ਪੰਚੋ ਸਿੱਖ ਭਏ ਚੜ ਨਾਲੇ। ਸਤਿਗੁਰੂ ਤੇਗ ਬਹਾਦਰ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਚੱਲ ਪਏ ਨੇ ਉਹਨਾਂ ਦੇ ਨਾਲ, ਨਾਲੇ ਹੀ ਸਤਿਗੁਰਾਂ ਦੇ ਪੰਜੇ ਸਿੰਘ ਵੀ ਘੋੜਿਆਂ ਦੀ ਸਵਾਰੀ ਕਰਕੇ ਮਗਰ ਚੱਲੇ। ਸੰਗ ਦੁਰਗ ਪਤ ਯਾਰ ਕੁਤਵਾਲ, ਪਿੱਛੇ ਚੜੇ ਜਾਹ ਗੁਰ ਨਾਲ। ਸਤਿਗੁਰੂ ਤੇਗ ਬਹਾਦਰ ਜੀ ਅੱਗੇ ਜਾ ਰਹੇ ਨੇ, ਪਿੱਛੇ ਪਿੱਛੇ ਸਤਿਗੁਰਾਂ ਦੇ ਪੰਜੇ ਸਿੰਘ ਜਾ ਰਹੇ ਨੇ, ਇਸ ਤੋਂ ਪਿੱਛੇ ਦਰੋਗਾ ਤੇ ਕੋਤਵਾਲ ਇਹ ਵੀ ਘੋੜਿਆਂ ਦੀ ਸਵਾਰੀ ਕਰਕੇ ਪਿੱਛੇ ਜਾ ਰਹੇ ਨੇ। ਹੈ ਅਸਵਾਰ ਚਾਰ ਸਹਿ ਜੋਈ, ਚਾਰੋਂ ਦਿਸ਼ਵੇ ਗਮਣੇ ਸੋਈ। ਬਾਗ ਤੋਂ ਬਾਹਰ ਵਾਲ ਜਿਹੜੇ 400 ਸਿਪਾਹੀ ਸਨ ਜਿਨ੍ਹਾਂ ਨੂੰ ਕਿ ਤੈਨਾਤ ਕੀਤਾ ਹੋਇਆ ਸੀ, ਉਹ ਵੀ ਲਾਰ ਬਣ ਕੇ ਆਲੇ ਦੁਆਲੇ ਹੋ ਕੇ ਚੱਲਣ ਲੱਗੇ। ਸਣੇ ਸਣੇ ਚੜ ਪੰਥ ਮਜਾਰੀ, ਜਾਏ ਪ੍ਰਵੇਸ਼ੇ ਦੁਰਗ ਮਜਾਰੀ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਸਾਰੇ ਦੇ ਸਾਰੇ ਕਿਲੇ ਦੇ ਵਿੱਚ ਜਾ ਪਹੁੰਚੇ। ਸੁੰਦਰ ਸਦਨ ਦੀਨ ਹਿਤ ਡੇਰੇ, ਉੱਤਰ ਪਰੇ ਸਤ ਗੁਰ ਤਿਸ ਬੇਰੇ। ਦਰੋਗੇ ਨੇ ਚੰਗੀ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਦਾ ਡੇਰਾ ਲਵਾਇਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਨੂੰ ਮੰਨ ਕੇ ਕਿਲੇ ਦੇ ਵਿੱਚ ਆਪਣਾ ਡੇਰਾ ਲਾਇਆ। ਖਾਣ ਪਾਣ ਹਿਤ ਤ੍ਰਿਣ ਯਾਰ ਦਾਨਾ, ਲੀਨ ਮੰਗਾਏ ਖਰਚ ਜਸ ਜਾਨਾ। ਖਾਣ ਪੀਣ ਦੀਆਂ ਚੀਜ਼ਾਂ ਨੂੰ ਇਸ ਤੋਂ ਇਲਾਵਾ ਘੋੜਿਆਂ ਦੇ ਵਾਸਤੇ ਜਿਹੜਾ ਦਾਣਾ ਪੱਠਾ ਹੈ ਉਹ ਵੀ ਪਹੁੰਚਾ ਦਿੱਤਾ ਗਿਆ। ਜਿੰਨਾ ਕੁ ਭਾਵ ਖਰਚ ਹੋਣਾ ਸੀ ਉਹਨਾਂ ਕਿਲੇ ਦੇ ਵਿੱਚ ਲਿਆਂਦਾ ਗਿਆ। ਪਾਕ ਸਿੱਧ ਕਰ ਅਚਿਓ ਆਹਾਰਾ ਸੁਪਤ ਜਥਾ ਸੁਖ ਰਾਤ ਮਜਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੇ ਰਸੋਈ ਤਿਆਰ ਕੀਤੀ ਹੈ, ਭਾਵ ਕਿ ਪ੍ਰਸ਼ਾਦਾ ਤਿਆਰ ਕੀਤਾ ਹੈ, ਫਿਰ ਸਾਰਿਆਂ ਨੇ ਮਿਲ ਕੇ ਛਕਿਆ ਹੈ, ਸੁਖ ਦੇ ਨਾਲ ਉਸ ਰਾਤ ਨੂੰ ਬਤੀਤ ਕੀਤਾ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਤੇਗ ਬਹਾਦਰ ਸਤਿਗੁਰੂ ਦੁਰਗ ਥਿਰੇ ਇਸ ਰੀਤ ਤੁਰਕ ਹਰ ਖਿਉਰ ਮੈਂ ਅਦਕ ਜਾਣ ਦੀਨ ਕੀ ਜੀਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਲੇ ਦੇ ਵਿੱਚ ਆਪਣਾ ਡੇਰਾ ਲਾਇਆ ਹੈ। ਤੁਰਕ ਹਰ ਖਿਉਰ ਮੈਂ ਅਦਕ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਤੁਰਕ ਨੇ ਉਹ ਬਹੁਤੇ ਹੀ ਜ਼ਿਆਦਾ ਖੁਸ਼ ਹੋਏ ਨੇ, ਇਸ ਕਰਕੇ ਖੁਸ਼ ਹੋਏ ਨੇ ਜਾਣ ਦੀਨ ਕੀ ਜੀਤ ਕਿ ਸਾਡੇ ਇਸਲਾਮ ਦੀ ਸਾਡੇ ਧਰਮ ਦੀ ਹੁਣ ਜਿੱਤ ਹੋਵੇਗੀ। ਭਾਵ ਕਿ ਤੇਗ ਬਹਾਦਰ ਕੈਦ ਹੋਇਆ ਤੇ ਫੇਰ ਇਹ ਜਦੋਂ ਇਸਲਾਮ ਦੇ ਵਿੱਚ ਆਵੇਗਾ ਤੇ ਇਸਲਾਮ ਦੇ ਵਿੱਚ ਵਾਧਾ ਹੋਵੇਗਾ। ਹੁਣ ਹਾਰ ਮੂਰਖ ਨਹੀਂ ਜਾਣ ਆਪਣੀ ਜਰਾਂ ਲੱਗੀ ਕੋਹਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਵਿਚਾਰ ਕੇ ਖੁਸ਼ ਤੁਰਕ ਜ਼ਰੂਰ ਹੁੰਦੇ ਨੇ, ਪਰ ਇਹ ਮੂਰਖ ਇਸ ਗੱਲ ਨੂੰ ਨਹੀਂ ਜਾਣਦੇ ਕਿ ਜਿਹੜੀਆਂ ਇਹਨਾਂ ਦੀਆਂ ਜੜਾਂ ਗੱਡੀਆਂ ਹੋਈਆਂ ਨੇ ਇਹ ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਜੜਾਂ ਨੂੰ ਪੁੱਟਣ ਦੇ ਵਾਸਤੇ ਕੈਦ ਹੋਏ ਨੇ। ਸੰਗ ਦੁਰਗ ਪਤ ਕੇ ਕੁਤਵਾਲ ਮਿਲ ਮਸਲਤ ਕੀ ਨਸ ਤਿਸ ਕਾਲ। ਕਿਲੇ ਦੇ ਦਰੋਗੇ ਦੇ ਨਾਲ ਮਿਲ ਕੇ ਫਿਰ ਕੋਤਵਾਲ ਨੇ ਸਲਾਹ ਕੀਤੀ। ਲਿਖੀ ਬਣਾਏ ਸ਼ੀਘਰ ਤਵ ਅਰਜ਼ੀ ਹਜ਼ਰਤ ਪਾਏ ਆਪ ਕੀ ਮਰਜ਼ੀ। ਇਹਨਾਂ ਨੇ ਫਿਰ ਇੱਕ ਫਰਿਆਦਨਾਮਾ ਲਿਖਿਆ ਹੈ, ਭਾਵ ਕਿ ਅਰਜ਼ੀ ਲਿਖੀ ਹੈ ਬਾਦਸ਼ਾਹ ਦੇ ਵੱਲ, ਜਿਸ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਇਹ ਬਾਦਸ਼ਾਹ ਸਲਾਮਤ ਤੁਹਾਡੀ ਮਰਜ਼ੀ ਦੇ ਅਨੁਸਾਰ ਅਸੀਂ ਕੰਮ ਨੂੰ ਨੇਪਰੇ ਚਾੜੇ। ਹਿੰਦਣ ਗੁਰ ਸ੍ਰੀ ਤੇਗ ਬਹਾਦਰ ਰਾਖਿਓ ਰੋਕ ਦੁਰਗ ਮੈਂ ਸਾਦਰ। ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਅਸੀਂ ਕਿਲੇ ਦੇ ਵਿੱਚ ਸਤਿਕਾਰ ਦੇ ਨਾਲ ਕੈਦ ਕਰਕੇ ਰੱਖੇ। ਉਤਰੇ ਹੁਤੇ ਬਾਗ ਮੈਂ ਆਏ ਹਮ ਤੂਰਨ ਗਮਣੇ ਸੁਧ ਪਾਏ। ਲਿਖਿਆ ਚਿੱਠੀ ਦੇ ਵਿੱਚ ਕਿ ਬਾਗ ਦੇ ਵਿੱਚ ਅਚਾਨਕ ਹੀ ਉਹ ਆ ਗਏ ਸਨ, ਜਦੋਂ ਹੀ ਸਾਨੂੰ ਪਤਾ ਲੱਗਾ ਤੇ ਛੇਤੀ ਦੇ ਨਾਲ ਅਸੀਂ ਉਸ ਬਾਗ ਦੇ ਵਿੱਚ ਜਾ ਪਹੁੰਚੇ। ਪੰਚ ਸੌਰ ਸਾਥ ਜਿਨ ਔਰ ਆਨੇ ਸਾਥ ਜਾਏ ਤਿਸ ਠੌਰ। ਲਿਖਿਆ ਹੈ ਕਿ ਪੰਜ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸੇਵਕ ਨੇ, ਉਹਨਾਂ ਪੰਜਾਂ ਨੂੰ ਵੀ ਸਤਿਗੁਰਾਂ ਦੇ ਨਾਲ ਅਸੀਂ ਕੈਦ ਕਰ ਲਿਆ ਹੈ। ਆਏ ਸਾਥ ਜਾਏ ਤੇ ਸਠੌਰ, ਭਾਵ ਕਿ ਅਸੀਂ ਸਾਰਿਆਂ ਨੂੰ ਆਪਣੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ।
ਅਬਰਾਵਰ ਕੀ ਮਰਜ਼ੀ ਜੈਸੇ ਲਿਖ ਪਰਵਾਨਾ ਪਠੀਏ ਤੈਸੇ।
ਲਿਖਿਆ ਹੈ ਚਿੱਠੀ ਦੇ ਵਿੱਚ ਕਿ ਹੁਣ ਜਿਸ ਤਰ੍ਹਾਂ ਬਾਦਸ਼ਾਹ ਸਲਾਮਤ ਤੁਹਾਡੀ ਮਰਜ਼ੀ ਹੈ, ਉਸੇ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਸਾਡੇ ਵੱਲ ਪਰਵਾਨਾ ਲਿਖੋ ਤਾਂ ਕਿ ਅਸੀਂ ਕੀ ਕਰੀਏ।
ਇਮ ਕਾਗਦ ਪਰ ਲਿਖਿਓ ਬਣਾਈ ਕਹਿਓ ਸੌਰ ਸੰਗ ਸਮ ਜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਬਣਾ ਸਵਾਰ ਕੇ ਉਹਨਾਂ ਨੇ ਚਿੱਠੀ ਲਿਖੀ ਹੈ ਤੇ ਫਿਰ ਇੱਕ ਘੋੜ ਸਵਾਰ ਨੂੰ ਚਿੱਠੀ ਦਿੱਤੀ ਤੇ ਉਸ ਨੂੰ ਸਮਝਾਇਆ।
ਕਹਿੰਦੇ ਨੇ ਨਹੀਂ ਬਿਲਮੋ ਬਿਸਰਾਮੋ ਥੋਰਾ ਦੌਰਿਓ ਜਾਹੋ ਸ਼ਾਹ ਕੀ ਓਰਾ।
ਜਿੰਨੇ ਚਿੱਠੀ ਨੂੰ ਲੈ ਕੇ ਜਾਣਾ ਹੈ ਉਹਨੂੰ ਹਦਾਇਤ ਕਰਦੇ ਨੇ ਕਿ ਛੇਤੀ ਤੋਂ ਛੇਤੀ ਦਿੱਲੀ ਪਹੁੰਚਣਾ ਹੈ, ਰਸਤੇ ਦੇ ਵਿੱਚ ਜਿੱਥੇ ਵੀ ਰੁਕਣਾ ਹੋਵੇ ਬਸ ਥੋੜਾ ਹੀ ਆਰਾਮ ਕਰਨਾ ਤੇ ਦੌੜਦਾ ਹੋਇਆ ਬਾਦਸ਼ਾਹ ਦੇ ਕੋਲ ਚਲਿਆ ਗਿਆ।
ਪਹੁੰਚੋ ਜਾਏ ਦੇਹੋ ਤਵ ਅਰਜ਼ੀ ਪੜ ਕਰ ਲਿਖੇ ਬਹੁਰ ਨਿਜ ਮਰਜ਼ੀ।
ਜਿੰਨੇ ਚਿੱਠੀ ਨੂੰ ਲੈ ਕੇ ਜਾਣਾ ਹੈ ਉਸ ਨੂੰ ਦਰੋਗਾ ਤੇ ਕੋਤਵਾਲ ਕਹਿੰਦੇ ਨੇ ਕਿ ਜਾ ਕੇ ਪਹੁੰਚ ਬਾਦਸ਼ਾਹ ਦੇ ਕੋਲ, ਉਸ ਨੂੰ ਜਾ ਕੇ ਇਹ ਅਰਜ਼ੀ ਦੇ ਤੇ ਜਦੋਂ ਬਾਦਸ਼ਾਹ ਪੜੇਗਾ ਫਿਰ ਆਪਣਾ ਹੁਕਮ ਵੀ ਆਪਣੀ ਮਰਜ਼ੀ ਦੇ ਮੁਤਾਬਕ ਉਹ ਦਏਗਾ।
ਸਭ ਸੁਧ ਦੇ ਆਓ ਤਤਕਾਲਾ ਲੈ ਨਾਮ ਕੋ ਦਰਬ ਬਿਸਾਲਾ। ਕਹਿੰਦੇ ਨੇ ਬਾਦਸ਼ਾਹ ਸਾਡੀ ਫਰਿਆਦ ਨੂੰ ਪੜੇਗਾ, ਫਿਰ ਉਹ ਸਾਡੇ ਵਾਸਤੇ ਤੇਰੇ ਹੱਥ ਕੋਈ ਹੁਕਮ ਵੀ ਭੇਜੇਗਾ, ਉਸ ਹੁਕਮ ਨੂੰ ਸੁਣ ਕੇ ਸਾਨੂੰ ਉਹ ਹੁਕਮ ਆਣ ਕੇ ਛੇਤੀ ਸੁਣਾਉਣਾ ਹੈ। ਲੈ ਨਾਮ ਕੋ ਦਰਬ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੇ ਆਖਿਆ ਕਿ ਬਾਦਸ਼ਾਹ ਖੁਸ਼ੀ ਦੇ ਨਾਲ ਤੈਨੂੰ ਇਨਾਮ ਵੀ ਦਏਗਾ, ਕਿਉਂਕਿ ਸਾਰਿਆਂ ਤੋਂ ਪਹਿਲਾਂ ਤੇਗ ਬਹਾਦਰ ਦੇ ਕੈਦ ਹੋਣ ਦੀ ਖਬਰ ਤੂੰ ਪਹੁੰਚਾਉਣੀ। ਸੁਣ ਸੌਰ ਹੈ ਦੀਨ ਨਿਹਾਰੀ, ਜ਼ੀਨ ਪਾਏ ਕੀ ਨਸ ਅਸ ਵਾਰੀ। ਦਰੋਗੇ ਦੀਆਂ ਤੇ ਕੋਤਵਾਲ ਦੀਆਂ ਗੱਲਾਂ ਨੂੰ ਉਸ ਘੋੜ ਸਵਾਰ ਨੇ ਸੁਣਿਆ ਹੈ। ਉਸ ਨੇ ਆਪਣੇ ਘੋੜੇ ਨੂੰ ਦਾਣਾ ਪੱਠਾ ਚਾਰਿਆ ਤੇ ਫਿਰ ਘੋੜੇ ਦੀ ਕਾਠੀ ਪਾ ਕੇ ਅਸਵਾਰੀ ਕੀਤੀ। ਦਿੱਲੀ ਕੇ ਮਗ ਕੋ ਤਵ ਚਾਲ ਬਿਲਮ ਬਹੀਨਾ ਸ਼ੀਘਰ ਬਿਸਾਲਾ। ਦਿੱਲੀ ਦੇ ਵੱਲ ਉਸ ਨੇ ਆਪਣੇ ਘੋੜੇ ਨੂੰ ਦੌੜਾ ਦਿੱਤਾ ਹੈ। ਦੇਰੀ ਤੋਂ ਬਗੈਰ ਸ਼ੀਘਰਤਾ ਦੇ ਨਾਲ ਉਹ ਰਸਤੇ ਨੂੰ ਤੈਅ ਕਰ ਰਹੇ। ਨਿਸਬਾ ਸੁਰ ਮੈਂ ਪੰਥ ਪਿਆਨ ਅਦਕ ਥਕੈ ਬਿਸਰਾਮ ਸੋਠਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਤੇ ਦਿਨ ਉਹ ਘੋੜੇ ਦੀ ਸਵਾਰੀ ਕਰਕੇ ਚਲਿਆ ਜਾਂਦਾ, ਜਦੋਂ ਬਹੁਤਾ ਹੀ ਜ਼ਿਆਦਾ ਥੱਕ ਜਾਂਦਾ ਤੇ ਫਿਰ ਥੋੜਾ ਜਿਹਾ ਆਰਾਮ ਕਰਦਾ। ਦਿਨ ਦੋ ਇੱਕ ਮੈਂ ਪਹੁੰਚੋ ਆਈ ਅਰਜ਼ੀ ਸ਼ਾਹ ਸਮੀਪ ਪਠਾਈ। ਇੱਕ ਦੋ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਉਹ ਦਿੱਲੀ ਪਹੁੰਚ ਗਿਆ ਤੇ ਬਾਦਸ਼ਾਹ ਦੇ ਕੋਲ ਉਸ ਨੇ ਅਰਜ਼ੀ ਪਹੁੰਚਾ ਦਿੱਤੀ। ਨਵੀਂ ਸਿੰਧ ਨੇ ਖੋਲ ਸੁਣਾਈ ਹਿੰਦਣ ਗੁਰੂ ਲੀਨ ਅਟਕਾਈ। ਜਿਹੜਾ ਮੁਨਸ਼ੀ ਸੀ, ਜਿਹੜਾ ਚਿੱਠੀਆਂ ਨੂੰ ਪੜਨ ਵਾਲਾ ਸੀ, ਉਸ ਨੇ ਫਿਰ ਚਿੱਠੀ ਖੋਲ ਕੇ ਪੜ੍ਹ ਕੇ ਬਾਦਸ਼ਾਹ ਨੂੰ ਸੁਣਾਈ ਹੈ, ਜਿਹਦੇ ਵਿੱਚ ਲਿਖਿਆ ਗਿਆ ਹਿੰਦਣ ਗੁਰੂ ਲੀਨ ਅਟਕਾਈ। ਲਿਖਿਆ ਹੈ ਚਿੱਠੀ ਦੇ ਵਿੱਚ ਕਿ ਜਿਹੜਾ ਹਿੰਦੂਆਂ ਦਾ ਗੁਰੂ ਹੈ ਉਸ ਨੂੰ ਕਿਲੇ ਦੇ ਵਿੱਚ ਕੈਦ ਕਰ ਲਏ। ਸੁਣ ਹਰ ਖਿਓ ਮੂਰਖ ਚਵ ਗੱਤਾ ਅਵਣੀ ਰਾਜ ਤੇਜ ਮਦ ਮਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਕੈਦ ਹੋ ਗਏ ਨੇ ਤੇ ਉਹ ਬਹੁਤ ਹੀ ਜ਼ਿਆਦਾ ਮੂਰਖ ਖੁਸ਼ ਹੋਇਆ। ਕਵੀ ਜੀ ਲਿਖਦੇ ਨੇ ਕਿ ਜਿਹੜਾ ਹਿੰਦੁਸਤਾਨ ਦੇ ਰਾਜ ਨੂੰ ਪਾ ਕੇ ਬਹੁਤ ਹੀ ਜ਼ਿਆਦਾ ਮੱਤਿਆ ਹੋਇਆ ਗਰੂਰ ਦੇ ਵਿੱਚ। ਕਹਿ ਤੂਰਨ ਉਮਰਾਵ ਚੜਾਇਓ ਲਸ਼ਕਰ ਸੰਗ ਸਮੂਹ ਪਠਾਇਓ। ਉਸੇ ਵੇਲੇ ਔਰੰਗਜ਼ੇਬ ਨੇ ਇੱਕ ਵੱਡੇ ਜਰਨੈਲ ਨੂੰ ਹੁਕਮ ਕੀਤਾ ਕਿ ਤੂੰ ਵੱਡੀ ਸਾਰੀ ਫੌਜ ਨੂੰ ਨਾਲ ਲੈ ਕੇ ਉੱਥੇ ਪਹੁੰਚ। ਸਭ ਹਜ਼ਾਰ ਦਵਾਦਸ ਅਸਵਾਰ ਚਲੇ ਆਗਰੇ ਪੰਥ ਮਜ਼ਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਇੱਕ ਵੱਡਾ ਜਰਨੈਲ ਤਿਆਰ ਹੋਇਆ ਜਿਹਨੇ ਕਿ 12,000 ਜਿਹੜੇ ਘੋੜ ਸਵਾਰ ਸੈਨਿਕ ਨੇ ਉਹਨਾਂ ਨੂੰ ਆਪਣੇ ਨਾਲ ਲਿਆ ਹੈ। ਇੰਨੀ ਜ਼ਿਆਦਾ ਵੱਡੀ ਫੌਜ ਕਿਉਂ ਕੱਲੀ ਜਾ ਰਹੀ ਹੈ, ਇਸ ਦਾ ਖੁਲਾਸਾ ਅਗਲੀਆਂ ਸਤਰਾਂ ਦੇ ਵਿੱਚ ਆਪੇ ਹੋ ਜਾਏਗਾ। ਨਰ ਪਠ ਪੁਣ ਕੀ ਨਸਤ ਕਰਾਈ ਸਭ ਬਿਦ ਕਰ ਰਾਖੋ ਚੱਕ ਸਾਈ। ਇੱਕ ਪਾਸੇ ਇੰਨੀ ਵੱਡੀ ਫੌਜ ਦੇ ਕੇ ਇੱਕ ਉਮਰਾਵ ਨੂੰ ਚੜਾਇਆ ਹੈ, ਦੂਸਰੇ ਪਾਸੇ ਇਹ ਖਬਰ ਪਹੁੰਚਾਈ ਹੈ ਉਹਨਾਂ ਦੋਵਾਂ ਦੇ ਕੋਲ, ਦਰੋਗੇ ਦੇ ਕੋਲ ਤੇ ਕੋਤਵਾਲ ਦੇ ਕੋਲ, ਕਿ ਹਰ ਇੱਕ ਤਰੀਕੇ ਦੇ ਨਾਲ ਚੌਕਸਾਈ ਰੱਖੋ, ਹੁਸ਼ਿਆਰੀ ਰੱਖੋ। ਅਜ਼ਮਤਵੰਤ ਕਿਤਕ ਕਹਿ ਜਗ ਮੈਂ ਛਲ ਬਲ ਕਰ ਛੁੱਟ ਜਾ ਹਿਨਾ ਮਗ ਮੈਂ। ਤਕੜਾਈ ਕੀਤੀ ਹੈ ਸਾਰਿਆਂ ਨੂੰ ਬਾਦਸ਼ਾਹ ਨੇ, ਹਦਾਇਤ ਕੀਤੀ ਹੈ ਕਿ ਦੁਨੀਆਂ ਦੇ ਬਹੁਤੇ ਸਾਰੇ ਲੋਕ ਕਹਿੰਦੇ ਨੇ ਕਿ ਤੇਗ ਬਹਾਦਰ ਬੜਾ ਕਰਾਮਾਤੀ ਹੈ, ਇਸ ਕਰਕੇ ਕਿਸੇ ਵੱਲ ਛਲ ਦੇ ਨਾਲ ਇਹ ਰਸਤੇ ਦੇ ਵਿੱਚ ਛੁੱਟ ਨਾ ਜਾਵੇ, ਇਸ ਕਰਕੇ ਹੁਸ਼ਿਆਰੀ ਰੱਖੋ। ਕੰਨੇ ਸਿਪਾਹੀ ਜਾਗਤ ਰੱਖੀਐ ਨਿਸਬਾ ਸੁਰ ਟਿਗ ਦ੍ਰਿਗ ਤੇ ਲਖੀਐ। ਜਿਹੜਾ ਜਰਨੈਲ ਤਿਆਰ ਕੀਤਾ ਹੈ ਉਸ ਨੂੰ ਬਾਦਸ਼ਾਹ ਕਹਿੰਦਾ ਕਿ ਬਹੁਤੇ ਸਾਰੇ ਸਿਪਾਹੀ ਜਾਗਦੇ ਹੀ ਰਹਿਣ, ਰਾਤ ਤੇ ਦਿਨ ਉਹਨੂੰ ਅੱਖਾਂ ਦੇ ਸਾਹਮਣੇ ਹੀ ਰੱਖਿਓ। ਕੋ ਰਾਜਾ ਰਜਪੂਤ ਨਾ ਆਵੇ ਲਰੇ ਅਚਾਨਕ ਗੁਰੂ ਛੁਟਾਵੇ। ਬਾਦਸ਼ਾਹ ਕਹਿੰਦਾ ਕਿ ਕੋਈ ਰਾਜਾ ਰਾਜਪੂਤ ਰਸਤੇ ਦੇ ਵਿੱਚ ਆਣ ਕੇ ਮਿਲਣਾ ਪਵੇ ਕਿ ਲੜਕੇ ਰਾਜਪੂਤ ਕੋਈ ਰਾਜਾ ਗੁਰੂ ਨੂੰ ਅਚਾਨਕ ਛੁਡਾ ਲੈ। ਤਿਉਂ ਹਿੰਦੂ ਕੇ ਤਕ ਖਗਤਾਰੀ ਕਰੇ ਮਚਾਵਣ ਮਰੇ ਕੇ ਮਾਰੀ। ਰਾਜਪੂਤ ਰਾਜਿਆਂ ਦੀ ਤਰ੍ਹਾਂ ਬਹੁਤੇ ਸਾਰੇ ਜਿਹੜੇ ਹਿੰਦੂ ਨੇ ਉਹ ਵੀ ਸ਼ਸਤਰਧਾਰੀ ਨੇ, ਕਿਤੇ ਅਚਾਨਕ ਉਹ ਵੀ ਮਾਰੋ ਮਾਰ ਕਰਦੇ ਹੋਏ ਆਣ ਕੇ ਗੁਰੂ ਨੂੰ ਰਸਤੇ ਦੇ ਵਿੱਚੋਂ ਛੁਡਾਣਾ ਲੈਣ। ਇਨ ਬਾਤਨ ਕੇ ਹੋਏ ਸਾਵਧਾਨ ਆਨੋ ਸ਼ੀਘਰ ਗੁਰੂ ਇਸ ਥਾਨ। ਕਹਿੰਦਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਪੂਰੇ ਤਰੀਕੇ ਦੇ ਨਾਲ ਧਿਆਨ ਕੀਤਾ ਜਾਵੇ ਤੇ ਸ਼ੀਘਰਤਾ ਦੇ ਨਾਲ ਤੇਗ ਬਹਾਦਰ ਗੁਰੂ ਨੂੰ ਦਿੱਲੀ ਦੇ ਵਿੱਚ ਲੈ ਕੇ ਪਹੁੰਚੇ। ਇਹਨਾਂ ਕਾਰਨਾਂ ਦੇ ਕਰਕੇ ਇਹ ਬਾਦਸ਼ਾਹ ਨੇ ਇੰਨੀ ਵੱਡੀ ਫੌਜ ਨੂੰ ਘੱਲਿਆ। ਚਿਰ ਕਾਲ ਕੇ ਖੋਜਤ ਰਹੇ ਔਚਕ ਪੇ ਪ੍ਰਾਪਤ ਅਬ ਕਹੇ। ਬਾਦਸ਼ਾਹ ਕਹਿੰਦਾ ਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਲੱਭ ਰਹੇ ਸਾਂ, ਅਚਾਨਕ ਹੀ ਉਹਨਾਂ ਦੀ ਪ੍ਰਾਪਤੀ ਹੋਈ ਹੈ, ਭਾਵ ਕਿ ਉਹਨਾਂ ਨੂੰ ਕੈਦ ਕੀਤਾ ਗਿਆ। ਸਭ ਮੈਂ ਬਜੇ ਦੀਨ ਕੋ ਡੰਕਾ ਰਾਵ ਰੰਕ ਨਰ ਅਦਕ ਅਤੰਕਾ। ਸਭ ਮੈਂ ਬਜੇ ਦੀਨ ਕੋ ਡੰਕਾ, ਭਾਵ ਕਿ ਸਾਰਿਆਂ ਹਿੰਦੁਸਤਾਨੀਆਂ ਦੇ ਉੱਤੇ ਜਿਹੜਾ ਇਸਲਾਮ ਦਾ ਡੰਕਾ ਹੈ ਉਹ ਹੁਣ ਵੱਜੇਗਾ। ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਸਾਰੇ ਦੇ ਸਾਰੇ ਡਰ ਨੂੰ ਧਾਰਨ ਕਰਨਗੇ ਮੇਰੇ ਤੋਂ। ਸਿੱਧ ਮਨੋਰਥ ਅਬ ਹੋਏ ਮੋਰਾ ਟੂਟੇ ਸਭ ਹਿੰਦਣ ਕੋ ਜ਼ੋਰਾ। ਔਰੰਗਜ਼ੇਬ ਕਹਿੰਦਾ ਹੈ ਕਿ ਮੇਰੇ ਮਨ ਦਾ ਮਨੋਰਥ ਹੁਣ ਸਿੱਧ ਹੋ ਜਾਏਗਾ, ਜਿੰਨੇ ਵੀ ਹਿੰਦੂ ਨੇ ਉਹਨਾਂ ਸਾਰਿਆਂ ਦਾ ਜ਼ੋਰ ਟੁੱਟ ਜਾਏਗਾ। ਸ਼ਰਾ ਬਿਖੇ ਗੁਰ ਜਬ ਹੂੰ ਆਏ ਦੇਜ ਆਦਿਕ ਆਪੇ ਬਣ ਜਾਏ। ਕਹਿੰਦਾ ਕਿ ਜਦੋਂ ਹਿੰਦੂਆਂ ਦਾ ਗੁਰੂ ਤੇਗ ਬਹਾਦਰ ਸਾਡੀ ਸ਼ਰ੍ਹਾਂ ਦੇ ਵਿੱਚ ਆ ਜਾਵੇਗਾ ਤੇ ਉਹਨਾਂ ਨੂੰ ਦੇਖ ਕੇ ਸਾਰੇ ਦੇ ਸਾਰੇ ਪੰਡਿਤ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰਨਗੇ। ਪ੍ਰਥਮ ਪ੍ਰਸੰਗ ਪਿਤਾ ਇਨ ਪਯੋ ਮੋਰ ਪਿਤਾ ਮੇ ਹੂਤਨ ਕੀਓ। ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਪਹਿਲਾਂ ਦਾ ਮੈਂ ਪ੍ਰਸੰਗ ਜਾਣਦਾ ਹਾਂ, ਪਿਤਾ ਇਨ ਪਯੋ ਕਿ ਜਿਹੜਾ ਇਹਨਾਂ ਦਾ ਪਿਤਾ ਸੀ, ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰਗੋਬਿੰਦ ਜੀ। ਕਹਿੰਦਾ ਮੋਰ ਪਿਤਾ ਮੇ ਹੂਤਨ ਕੀਓ, ਮੇਰੇ ਪਿਤਾ ਜਹਾਂਗੀਰ ਨੇ ਉਹਨਾਂ ਨੂੰ ਬੁਲਾਇਆ ਸੀ। ਤਬ ਰਾਜੇ ਰਾਜਪੂਤ 52 ਕਰੇ ਛੁਟਾਵਣ ਤਿਸ ਭੈ ਪੰਜਾ। ਕਹਿੰਦਾ ਕਿ ਜਦੋਂ ਜਹਾਂਗੀਰ ਬਾਦਸ਼ਾਹ ਨੇ ਮੇਰੇ ਦਾਦੇ ਨੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਸੀ, ਇਹਨਾਂ ਦੇ ਪਿਤਾ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਨੇ 52 ਰਾਜਪੂਤ ਰਾਜਿਆਂ ਨੂੰ ਆਪਣੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਰਿਹਾ ਕਰਵਾਇਆ ਸੀ ਬਾਦਸ਼ਾਹ ਨੂੰ ਕਹਿ ਕੇ। ਸੋ ਸਿਮਰ ਜੇ ਗੁਰ ਉਪਕਾਰਾ ਕਰੇ ਬਟੋਰਨ ਲਸ਼ਕਰ ਪਾਰਾ। ਔਰੰਗਜ਼ੇਬ ਕਹਿੰਦਾ ਹੈ ਇਹ ਹੋ ਸਕਦਾ ਹੈ ਕਿ ਜਿਨ੍ਹਾਂ 52 ਰਾਜਿਆਂ ਨੂੰ ਛੁਡਾਇਆ ਸੀ ਉਹ ਸਤਿਗੁਰੂ ਹਰਗੋਬਿੰਦ ਜੀ ਦੇ ਕੀਤੇ ਹੋਏ ਉਪਕਾਰ ਨੂੰ ਯਾਦ ਕਰਨ ਤੇ ਉਹ ਫਿਰ ਬਹੁਤੀ ਸਾਰੀ ਫੌਜ ਨੂੰ ਇਕੱਠਾ ਕਰਕੇ ਇਸ ਹਿੰਦੂਆਂ ਦੇ ਗੁਰੂ ਨੂੰ ਛੁਡਾਉਣ ਦਾ ਯਤਨ ਕਰਨ।
ਆਣ ਲਰੇ ਨਹੀਂ ਲੇ ਛੁਟਾਏ ਯਾ ਤੇ ਜਾਏ ਸੈਣ ਸਮਦਾਏ।
ਬਾਦਸ਼ਾਹ ਕਹਿੰਦਾ ਮੈਨੂੰ ਸ਼ੰਕਾ ਹੈ, ਮੈਨੂੰ ਖਦਸ਼ਾ ਹੈ ਕਿ ਕਿਤੇ ਉਹ ਰਾਜਪੂਤ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਇਹਨਾਂ ਦੇ ਵੱਡੇ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਨੇ ਰਿਹਾ ਕਰਵਾਇਆ ਸੀ, ਕਿਤੇ ਉਹ ਸਾਰੇ ਰਾਜਪੂਤ ਵੱਡੀ ਫੌਜ ਨੂੰ ਇਕੱਠਾ ਕਰਕੇ ਇਹਨਾਂ ਨੂੰ ਰਸਤੇ ਦੇ ਵਿੱਚੋਂ ਛੁਡਾ ਨਾ ਲੈਣ। ਇਸ ਕਰਕੇ ਬਹੁਤੀ ਸਾਰੀ ਸੈਨਾ ਜਾਣੀ ਚਾਹੀਦੀ ਹੈ ਤੇ ਬੜੀ ਤਕੜਾਈ ਦੇ ਨਾਲ ਹਿਫਾਜ਼ਤ ਦੇ ਨਾਲ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਵਿੱਚ ਲਿਆਉਣਾ ਚਾਹੀਦਾ।
ਅਪਰ ਤਿਆਰ ਦਿੱਲੀ ਬਣ ਰਹੇ ਚੜੇ ਤੁਰਤ ਜੋ ਸੁਧ ਅਸ ਲਹਿ।
ਬਾਦਸ਼ਾਹ ਕਹਿੰਦਾ ਵੱਡੀ ਸੈਨਾ ਉੱਥੇ ਜਾਵੇ ਗੁਰੂ ਨੂੰ ਲੈਣ ਦੇ ਵਾਸਤੇ ਤੇ ਬਹੁਤੀ ਸਾਰੀ ਜਿਹੜੀ ਸੈਨਾ ਹੈ ਉਹ ਦਿੱਲੀ ਦੇ ਵਿੱਚ ਵੀ ਤਿਆਰ ਬਾਰ ਤਿਆਰ ਹੋ ਕੇ ਰਹਿਣੀ ਚਾਹੀਦੀ।
ਇੱਥੇ ਆਦਿਕ ਗਿਣਤੀ ਕਰ ਬ੍ਰਿੰਦ ਸਾਵਧਾਨ ਤਾਰਚੀ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀਆਂ ਗਿਣਤੀਆਂ ਤੇ ਵਿਚਾਰਾਂ ਕਰਕੇ ਬੜੀ ਸਾਵਧਾਨਤਾ ਵੱਡੀ ਨੂੰ ਤਿਆਰ ਕੀਤਾ ਗਿਆ।
ਲਸ਼ਕਰ ਚੜ ਦਿੱਲੀ ਤੇ ਗਯੋ ਚਲੇ ਅਦਕ ਹੀ ਸ਼ਮ ਬਹੁ ਕੀਓ।
ਵੱਡਾ ਜਿਹੜਾ ਲਸ਼ਕਰ ਹੈ ਭਾਵ ਕੇ ਵੱਡੀ ਜਿਹੜੀ ਫੌਜ ਹੈ ਉਹ ਦਿੱਲੀ ਤੋਂ ਚੱਲੀ ਹੈ, ਬਹੁਤੇ ਜ਼ਿਆਦੇ ਰਸਤੇ ਨੂੰ ਤੈਅ ਕਰਦੇ ਨੇ ਪਰ ਬਹੁਤਾ ਰੁਕਦੇ ਨੇ। ਮਾਗੀ ਉਲੰਘ ਸਗਰੋ ਜਬ ਗਏ ਨਗਰ ਆਗਰੇ ਪ੍ਰਾਪਤ ਪਏ। ਸਾਰੇ ਰਸਤੇ ਨੂੰ ਤੈਅ ਕਰਕੇ ਆਖਿਰਕਾਰ ਆਗਰੇ ਨਗਰ ਦੇ ਵਿੱਚ ਸਾਰੀ ਫੌਜ ਪਹੁੰਚ ਗਈ। ਸੁਣ ਤਾਂ ਦੁਰਗ ਪਤ ਯਾਰ ਕੁਤਵਾਲ ਮਿਲ ਬੇਹਤ ਨਿਕਸੇ ਤਤ ਕਾਲ। ਆਉਣੇ ਨੂੰ ਸੁਣ ਕੇ ਕਿਲੇ ਦਾ ਦਰੋਗਾ ਤੇ ਕੋਤਵਾਲ ਦੋਵੇਂ ਦੇ ਦੋਵੇਂ ਮਿਲਣ ਦੇ ਵਾਸਤੇ ਤਤਕਾਲ ਹੀ ਕਿਲੇ ਤੋਂ ਬਾਹਰ ਆਏ। ਪਾਂਤ ਪਾਂਤ ਕੇ ਦੇ ਉਪਹਾਰ ਮਿਲੇ ਸਲਾਮ ਅਲੈਕੁਮ ਉਚਾਰ। ਜਿਹੜਾ ਜਰਨੈਲ ਵੱਡੀ ਫੌਜ ਨੂੰ ਲੈ ਕੇ ਪਹੁੰਚਿਆ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੇ ਉਪਹਾਰ ਤੋਹਫੇ ਦੇ ਕੇ ਕੋਤਵਾਲ ਤੇ ਦਰੋਗਾ ਮਿਲੇ ਨੇ। ਪਰਸਪਰ ਇੱਕ ਦੂਜੇ ਨੂੰ ਸਲਾਮਾਂ ਕੀਤੀਆਂ ਗਈਆਂ। ਖਾਣ ਪਾਣ ਤ੍ਰਿਣ ਦਾਨਾ ਕੇਰੀ ਲਸ਼ਕਰ ਕੀ ਸੁਦਲੀਨ ਕਨੇਰੀ। ਸਾਰਿਆਂ ਦੇ ਖਾਣ ਪੀਣ ਦੀ ਇਸ ਤੋਂ ਇਲਾਵਾ ਘੋੜਿਆਂ ਦੇ ਦਾਣੇ ਪੱਠੇ ਦੀ ਸਾਰੀ ਜਿਹੜੀ ਖਬਰਸਾਰ ਹੈ ਉਹ ਲਈ ਗਈ। ਸਭ ਮਿਲ ਗੁਰੂ ਪਾਸ ਚੱਲ ਆਏ ਨਿਕਟ ਬੈਠ ਕਰ ਪੇਵ ਬਤਾਏ। ਫਿਰ ਸਾਰੇ ਦੇ ਸਾਰੇ ਮਿਲ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਲਾਗੇ ਪਹੁੰਚੇ ਨੇ ਤੇ ਫਿਰ ਸਾਰੀ ਭੇਦ ਦੀ ਗੱਲ ਦੱਸੀ। ਹਜ਼ਰਤ ਅਦਕ ਤਲਾਸ਼ੀ ਠਾਨ ਬਹੁ ਦਿਨ ਤੇ ਬਹੁ ਨਗਰ ਬਖਾਨਾ। ਕਹਿੰਦੇ ਨੇ ਕਿ ਬਾਦਸ਼ਾਹ ਹਜ਼ਰਤ ਬਹੁਤ ਲੰਮੇ ਸਮੇਂ ਤੋਂ ਤੁਹਾਡੀ ਤਲਾਸ਼ ਕਰਵਾ ਰਿਹਾ ਸੀ। ਬਹੁਤੇ ਦਿਨ ਬਤੀਤ ਹੋ ਗਏ ਨੇ। ਬੜਿਆਂ ਪਿੰਡਾਂ ਨਗਰਾਂ ਤੇ ਸ਼ਹਿਰਾਂ ਦੇ ਵਿੱਚੋਂ ਭਾਲ ਕੀਤੀ ਗਈ। ਦੇਸ਼ ਬਦੇਸ਼ਣ ਮੈਂ ਬਹੁ ਫਿਰੇ ਨਹੀਂ ਪ੍ਰਾਪਤ ਪੇ ਨਹੀਂ ਕਿਤ ਥਿਰੇ। ਕਹਿੰਦੇ ਨੇ ਕਿ ਦੇਸ਼ਾਂ ਦੇ ਵਿੱਚ ਬਹੁਤਿਆਂ ਇਲਾਕਿਆਂ ਦੇ ਵਿੱਚ ਸਾਰੀ ਫੌਜ ਫਿਰੀ, ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਨਹੀਂ ਲੱਭੇ। ਇਸ ਤੋਂ ਇਲਾਵਾ ਤੁਸੀਂ ਬਹੁਤੀ ਦੇਰ ਕਿਤੇ ਰੁਕੇ ਵੀ ਨਹੀਂ। ਸਭ ਜਹਾਨ ਕੋ ਮਾਲਕ ਆਜ ਪਇਓ ਅਦਕ ਤੇ ਅਦਕ ਸਮਾਜ। ਕਹਿੰਦੇ ਨੇ ਕਿ ਸਾਰੇ ਹੀ ਜਹਾਨ ਦਾ ਭਾਵ ਕੇ ਸਾਰੇ ਹਿੰਦੁਸਤਾਨ ਦਾ ਅੱਜ ਜਿਹੜਾ ਮਾਲਕ ਹੈ ਭਾਵ ਕੇ ਔਰੰਗਜ਼ੇਬ, ਉਹ ਬਾਦਸ਼ਾਹ ਐਸਾ ਹੈ ਜਿਹਦਾ ਬਹੁਤ ਵੱਡਾ ਸਮਾਜ ਹੈ। ਕਿਉਂ ਨਾ ਬਣੋ ਤਿਸ ਕੇ ਅਨਸਾਰੀ ਸੁਧਰ ਜਾਏ ਸਭ ਬਾਤ ਤਿਹਾਰੀ। ਸਮਝਾਉਣ ਦਾ ਯਤਨ ਕਰਦੇ ਨੇ ਸਤਿਗੁਰੂ ਤੇਗ ਬਹਾਦਰ ਨੂੰ। ਕਹਿੰਦੇ ਨੇ ਕਿ ਜਿਹੜਾ ਹਿੰਦੁਸਤਾਨ ਦਾ ਮਾਲਕ ਹੈ ਜਿਹਦਾ ਬਹੁਤ ਵੱਡਾ ਪ੍ਰਤਾਪ ਫੈਲਿਆ ਹੈ, ਤੁਹਾਨੂੰ ਚਾਹੀਦਾ ਹੈ ਕਿ ਉਸ ਬਾਦਸ਼ਾਹ ਦੇ ਅਨੁਸਾਰ ਹੋ ਜਾਓ। ਜੇਕਰ ਉਹਦੇ ਅਨੁਸਾਰ ਹੋਵੋਗੇ ਤੇ ਤੁਹਾਡੀ ਸਾਰੀ ਦੀ ਸਾਰੀ ਵਿਗੜੀ ਗੱਲ ਸੌਰ ਜਾਏਗੀ। ਸੁਣ ਸਤਿਗੁਰ ਪ੍ਰਸੰਨ ਮੁਖ ਕਹਿਓ ਕੋ ਬਿਗਾਰ ਹਮਰੋ ਪਿਖ ਗਹਿਓ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਤੇਗ ਬਹਾਦਰ ਜੀ ਬੋਲੇ ਨੇ, ਜਿਨ੍ਹਾਂ ਦਾ ਮੁਖੜਾ ਹਮੇਸ਼ਾ ਪ੍ਰਸੰਨ ਰਹਿੰਦਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਪਹਿਲਾਂ ਤੁਸੀਂ ਇਹ ਦੱਸੋ ਕੋ ਬਿਗਾਰ ਹਮਰੋ ਪਿਖ ਗਹਿਓ, ਸਾਡੇ ਵਿੱਚ ਵਿਗਾੜ ਕੀ ਹੈ, ਭਾਵ ਕੇ ਸਾਡਾ ਕਸੂਰ ਕੀ ਹੈ ਜਿਹੜੇ ਕਸੂਰ ਦੇ ਕਰਕੇ ਸਾਨੂੰ ਕੈਦ ਕੀਤਾ। ਇੱਕ ਖੁਦਾ ਏਕੋ ਸਕਲ ਜਹਾਨ ਸਿਰਜੈ ਪੋਖੈ ਹਰੈ ਨਿਦਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰੀ ਗੱਲ ਇਹ ਹੈ ਕਿ ਬਾਦਸ਼ਾਹ ਮਾਲਕ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਖੁਦਾ ਹੈ ਜਿਹਦਾ ਸਾਰਾ ਹੀ ਜਹਾਨ ਹੈ, ਉਹ ਖੁਦਾ ਹੀ ਸਾਰਿਆਂ ਦੀ ਸਿਰਜਣਾ ਕਰਦਾ ਹੈ, ਉਹ ਖੁਦਾ ਹੀ ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਖੁਦਾ ਆਪਣੀ ਰਜ਼ਾ ਦੇ ਮੁਤਾਬਕ ਸਾਰਿਆਂ ਨੂੰ ਸੰਘਾਰਦਾ ਵੀ ਹੈ, ਸਾਰਿਆਂ ਦਾ ਅੰਤ ਵੀ ਕਰਦਾ ਹੈ। ਰੰਕ ਰਾਵ ਸਗ ਜਗ ਮੈਂ ਰਹੀ ਦੰਡਾ ਸ਼ਾਹ ਖੋਟ ਕਿਸ ਲਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਅਮੀਰ ਵੀ ਵਸਦੇ ਨੇ, ਦੁਨੀਆਂ ਦੇ ਵਿੱਚ ਗਰੀਬ ਵੀ ਰਹਿੰਦੇ ਨੇ, ਸਾਰੇ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਦੰਡਾ ਸ਼ਾਹ ਖੋਟ ਕਿਸ ਲਹੀ, ਪਰ ਬਾਦਸ਼ਾਹ ਦਾ ਇਹ ਫਰਜ਼ ਬਣਦਾ ਹੈ ਉਹਨੂੰ ਦੰਡ ਦਿੱਤਾ ਜਾਵੇ ਜਿਹਦੇ ਵਿੱਚ ਖੋਟ ਨੂੰ ਪਾਵੇ। ਹਮ ਸੋ ਕਾਜ ਸ਼ਾਹ ਕੋ ਕਹਾ ਰਾਜ ਨ ਵਿਰਸੇ ਦਾਰ ਨਾ ਲਹਾ। ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੁਹਾਡੇ ਬਾਦਸ਼ਾਹ ਦਾ ਸਾਡੇ ਨਾਲ ਕੋਈ ਵੀ ਕਾਰਜ ਨਹੀਂ ਹੈ, ਰਾਜ ਨਾ ਵਿਰਸੇ ਦਾਰ ਨਾ ਲਹਾ। ਸਤਿਗੁਰੂ ਜੀ ਕਹਿੰਦੇ ਨੇ ਨਾ ਸਾਡਾ ਰਾਜ ਹੈ ਨਾ ਅਸੀਂ ਉਸਦੇ ਰਾਜ ਦੇ ਵਿਰਸੇਦਾਰ ਹਾਂ, ਭਾਵ ਕੇ ਹਿੱਸੇਦਾਰ ਹਾਂ।
ਦਰਵੇਸ਼ਣ ਕੀ ਰੀਤ ਹਮਾਰੀ ਯਾ ਤੇ ਹਮ ਸ਼ੰਕਾ ਨਹੀਂ ਤਾਰੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅਸੀਂ ਤੇ ਦਰਵੇਸ਼ ਹਾਂ, ਦਰਵੇਸ਼ਾਂ ਵਾਲੀ ਸਾਡੀ ਰੀਤੀ ਹੈ, ਇਸ ਕਰਕੇ ਅਸੀਂ ਕਿਸੇ ਵੀ ਪ੍ਰਕਾਰ ਦੀ ਕਿਸੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਦੇ, ਸਾਨੂੰ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ।
ਪੌਣੀ ਉਮਰ ਆਵ ਕਹਿਤ ਹਮ ਆਏ, ਚਲੋ ਸਮੀਪੀ ਸ਼ਾਹੋ ਬੁਲਾਏ।
ਫਿਰ ਉਸ ਉਮਰਾਵ ਨੇ ਆਖਿਆ ਕਿ ਅਸੀਂ ਚੱਲ ਕੇ ਸਾਰੇ ਆਏ ਹਾਂ ਤੇ ਤੁਸੀਂ ਸਾਡੇ ਨਾਲ ਚਲੋ, ਕਿਉਂਕਿ ਬਾਦਸ਼ਾਹ ਨੇ ਬੁਲਾਇਆ।
ਕਹਿਣ ਹੋਏ ਜੋ ਕੁਛ ਤੈਂ ਕਹੋ, ਅਨਸਾਰੀ ਹੋਏ ਸਭ ਸੁਖ ਲਹੋ।
ਮਿਲ ਕੇ ਸਾਰੇ ਕਹਿੰਦੇ ਨੇ ਕਿ ਜੋ ਕੁਛ ਤੁਸੀਂ ਕਹਿਣਾ ਹੈ ਉਹ ਜਾ ਕੇ ਬਾਦਸ਼ਾਹ ਨੂੰ ਆਖਿਓ। ਅਸੀਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਹਾਂ ਕਿ ਜੇਕਰ ਬਾਦਸ਼ਾਹ ਦੇ ਅਨੁਸਾਰੀ ਹੋਵੋਗੇ ਤੇ ਸਾਰੇ ਸੁਖ ਮਿਲਣਗੇ।
ਇਮ ਕਹਿ ਜਾਮਣ ਸੁਪਤ ਬਿਤਾਈ, ਭਈ ਪ੍ਰਾਂਤ ਤਿਆਰੀ ਕਰਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਸ ਰਾਤ ਨੂੰ ਬਤੀਤ ਕੀਤਾ ਤੇ ਜਦੋਂ ਹੀ ਅਗਲੀ ਸਵੇਰ ਹੋਈ ਤੇ ਦਿੱਲੀ ਨੂੰ ਸਾਰਿਆਂ ਨੇ ਵਾਪਸ ਜਾਣ ਦੀ ਤਿਆਰੀ ਕੀਤੀ।
ਡਾਰ ਤੁਰੰਗਣ ਜ਼ੀਨ ਬਿਸਾਲੇ, ਚੜੇ ਗੁਰੂ ਪਾਲਸ਼ਕਰ ਨਾਲੇ।
ਸਵੇਰ ਹੋਣ ਦੀ ਸਾਰ ਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਘੋੜੇ ਦੇ ਉੱਤੇ ਕਾਠੀ ਨੂੰ ਪਵਾਇਆ ਹੈ। ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਜਿੰਨਾ ਵੀ ਹੋਰ ਲਾਮ ਲਸ਼ਕਰ ਸੀ ਉਹ ਵੀ ਨਾਲ ਜਾਣ ਦੇ ਵਾਸਤੇ ਤਿਆਰ ਹੋਇਆ।
ਨਿਕਟ ਨਿਕਟ ਉਮਰ ਆਵ ਚਲੰਤਾ, ਚੌਂ ਦਿਸ਼ ਮੈਂ ਦਲ ਬੜ ਗਮ ਨੰਤਾ।
ਹੁਣ ਸਤਿਗੁਰੂ ਜੀ ਜਾ ਰਹੇ ਨੇ, ਸਤਿਗੁਰਾਂ ਦੇ ਨਾਲ ਦੇ ਪੰਜੇ ਸਿੰਘ ਵੀ ਜਾ ਰਹੇ ਨੇ। ਲਾਗੇ ਲਾਗੇ ਹੋ ਕੇ ਉਹ ਜਿਹੜਾ ਦਿੱਲੀ ਤੋਂ ਜਰਨੈਲ ਆਇਆ ਹੈ ਉਹ ਵੀ ਚੱਲਦਾ ਹੈ। ਚਾਰੇ ਪਾਸੇ ਬਹੁਤੀ ਸਾਰੀ ਫੌਜ ਦਾ ਘੇਰਾ ਹੈ।
ਤੁਪ ਕਣਕੇ ਤੋ ਖਾਏ ਕਰ ਤੋੜੇ, ਤਿਆਰੀ ਠਾਣ ਕਲਾ ਪਰ ਜੋੜੇ।
ਸਾਰੀਆਂ ਬੰਦੂਕਾਂ ਦੇ ਜਿਹੜੇ ਤੋੜੇ ਨੇ ਉਹਨਾਂ ਨੂੰ ਤੁਖਾ ਕੇ ਰੱਖਿਆ ਹੈ, ਹਰ ਇੱਕ ਪ੍ਰਕਾਰ ਦੀ ਤਿਆਰੀ ਕੀਤੀ ਹੈ, ਕਲਾ ਨੂੰ ਜੋੜ ਕੇ ਰੱਖਿਆ।
ਸਾਵਧਾਨਤਾ ਕਰਤ ਕਨੇਰੇ, ਪੰਥ ਭਿਆਨ ਪ੍ਰਭ ਕੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਸਾਵਧਾਨਤਾ ਕੀਤੀ ਗਈ ਹੈ ਵੱਡੇ ਤਰੀਕੇ ਦੇ ਨਾਲ। ਪੰਥ ਭਿਆਨ ਪ੍ਰਭੂ ਕੋ ਘੇਰੇ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਘੇਰ ਕੇ ਹੀ ਸਾਰੇ ਲਿਜਾ ਰਹੇ ਨੇ।
ਦੀਰਗ ਮਜਲ ਕਰਤ ਚਲ ਆਏ, ਨਿਸ ਬਿਸਰਾਮ ਦਿਨ ਸਿਧਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਰਸਤੇ ਨੂੰ ਤੈਅ ਕਰਦੇ ਹੋਏ ਸਾਰੇ ਦੇ ਸਾਰੇ ਆ ਰਹੇ ਨੇ, ਰਾਤ ਨੂੰ ਵਿਸਰਾਮ ਕਰਦੇ ਨੇ ਤੇ ਦਿਨ ਦੇ ਚਰਾਹ ਦੇ ਨਾਲ ਫਿਰ ਚਲਦੇ ਨੇ।
ਪੰਚੋ ਸਿੰਘ ਸੰਗ ਗੁਰ ਚਾਲੇ, ਸਭ ਬਿਦ ਸੇਵਾ ਕਰ ਬਿਸਾਲੇ।
ਸਤਿਗੁਰੂ ਤੇਗ ਬਹਾਦਰ ਜੀ ਦੇ ਪੰਜੇ ਜਿਹੜੇ ਸਿੰਘ ਨੇ ਉਹ ਵੀ ਸਤਿਗੁਰਾਂ ਦੇ ਨਾਲ ਹੀ ਆ ਰਹੇ ਨੇ। ਰਸਤੇ ਦੇ ਵਿੱਚ ਸਤਿਗੁਰਾਂ ਦੀ ਜਿੰਨੀ ਵੀ ਸੇਵਾ ਹੈ ਉਹ ਪੰਜੇ ਸਿੰਘ ਹੀ ਕਰਦੇ ਨੇ।
ਸਿੱਧ ਰਸੋਈ ਕਰ ਤ੍ਰਿਪਤਾਵੇਂ, ਜਾਮ ਨਿਸਾ ਤੇ ਨਾਨ ਕਰਾਵੇਂ।
ਰਸਤੇ ਦੇ ਵਿੱਚ ਜਿਹੜਾ ਪ੍ਰਸ਼ਾਦ ਪਾਣੀ ਹੈ ਉਹ ਵੀ ਸਤਿਗੁਰਾਂ ਦੇ ਸਿੰਘ ਤਿਆਰ ਕਰਦੇ ਨੇ ਤੇ ਬਣਾ ਕੇ ਨਾਲੇ ਆਪ ਛਕਦੇ ਨੇ ਤੇ ਨਾਲੇ ਸਤਿਗੁਰਾਂ ਨੂੰ ਛਕਾਉਂਦੇ ਨੇ। ਜਾਮ ਨਿਸਾ ਤੇ ਨਾਨ ਕਰਾਵੇਂ, ਇਸ ਤੋਂ ਇਲਾਵਾ ਸਤਿਗੁਰਾਂ ਦਾ ਜਿਹੜਾ ਨਿੱਤ ਦਾ ਨੇਮ ਹੈ, ਭਾਵ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਹ ਸਤਿਗੁਰਾਂ ਦਾ ਜਿਹੜਾ ਇਸ਼ਨਾਨ ਹੈ ਇਹ ਵੀ ਸੇਵਾਦਾਰ ਹੀ ਸਤਿਗੁਰਾਂ ਦੇ ਕਰਾਉਂਦੇ ਨੇ।
ਥੋਰਨ ਦਿਨ ਮੈਂ ਪਹੁੰਚੇ ਆਈ, ਪ੍ਰਥਮ ਸ਼ਾਹ ਟਿਗ ਸੁਧ ਪਹੁੰਚਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਥੋੜਿਆਂ ਦਿਨਾਂ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਪਹੁੰਚ ਗਏ। ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਚੱਲੇ ਆਨੰਦਪੁਰ ਤੋਂ, ਰਸਤੇ ਦੇ ਵਿੱਚ ਕਿੱਥੇ ਕਿੱਥੇ ਰੁਕੇ, ਕੀ ਕੁਝ ਵਾਪਰਿਆ ਤੇ ਕਿਸ ਤਰੀਕੇ ਦੇ ਨਾਲ ਕੈਦ ਹੋਏ ਤੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਲਿਆਂਦਾ ਗਿਆ, ਇਸ ਸਾਰੀ ਵਾਰਤਾ ਨੂੰ ਕਵੀ ਜੀਵਨ ਸਿੰਘ ਜੀ ਨੇ ਜਿਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ।
ਵੇਖ ਕੇ ਕੁਟੰਗ ਸਮੇਂ ਦੀ ਕੁਚਲਦਾ, ਸਿਰ ਮੱਥੇ ਪਾਣਾ ਮੰਨ ਕੇ ਅਕਾਲ ਦਾ, ਕਰਕੇ ਤਿਆਰੀ ਸੋਡੀ ਸੁਲਤਾਨਿਆ, ਚੱਲੇ ਮਹਾਰਾਜ ਦੇਣ ਬਲੀਦਾਨਿਆ। ਜਥਾ ਜੋਗ ਸੌਂਪ ਸੰਗਤਾਂ ਨੂੰ ਕਰਿਆ, ਪੰਜ ਸਿੱਖ ਨਾਲ ਕਰ ਲੈ ਤਿਆਰਿਆ।
ਕਰ ਅਰਦਾਸ ਹੋਵਦੇ ਰਵਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਸਿੱਖਾਂ ਸੇਵਕਾਂ ਦੀ ਇੱਛਿਆ ਪੁਜਾਵਦੇ ਸਣੇ ਸਣੇ ਜਾਂਦੇ ਪੰਧ ਨੂੰ ਮੁਕਾਵਦੇ ਪਹੁੰਚ ਗਏ ਨਗਰ ਸੈਫਾਬਾਦ ਆਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਸੈਫਦੀਨ ਖਾਨ ਕੀਤਾ ਆ ਦੀਦਾਰਿਆ ਕਹਿੰਦਾ ਤਨ ਭਾਗ ਦਾਸ ਨੂੰ ਜਿਤਾਰਿਆ ਸੇਵਕ ਦੀ ਸੇਵਾ ਕਰੀ ਪਰਵਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਪ੍ਰੇਮ ਪਰੇ ਵੇਖ ਵਿਸ਼ਵਾਸ ਉਸ ਦੇ ਪੂਰੇ ਦੋ ਮਹੀਨੇ ਰਹੇ ਪਾਸ ਉਸ ਦੇ ਉਥੋਂ ਚੱਲੇ ਅੱਪੜੇ ਸਮਾਣ ਆਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਬਾਦਸ਼ਾਹ ਉਡੀਕ ਚਾੜਿਆ ਸਵਾਰਿਆ ਗ੍ਰਿਫਤਾਰੀ ਦਾ ਇਨਾਮ ਵੀ ਹਜ਼ਾਰਿਆ ਥਾਂ ਥਾਈ ਚੜੇ ਪਾਲਣੇ ਜਵਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਮਹਾਰਾਜ ਜੀਂਦ ਰੋਤਕ ਚੋਂ ਲੰਘਿਆ ਪ੍ਰੇਮੀਆਂ ਦੀ ਪੂਰੇ ਕਰ ਦੇ ਉਮੰਗਿਆ ਅੱਗੇ ਆਗਰੇ ਦੇ ਤਰਿਆ ਤੇ ਆਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਆਗਰੇ ਦੇ ਸਿੱਖਾਂ ਤੋਂ ਵਧਾਈ ਪਾ ਕੇ ਬੈਠੇ ਆਣ ਬਾਰ ਬਾਗ ਵਿੱਚ ਆਏ ਕੇ ਲੱਗੇ ਮੌਜ ਨਾਲ ਕੌਤਕ ਵਖਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਇੱਕ ਭੇਡਾਂ ਚਾਰ ਦੇ ਅਯਾਲੀ ਨੂੰ ਬੁਲਾਏ ਕੇ ਮੁੰਦਰੀ ਦੁਸ਼ਾਲਾ ਉਸ ਨੂੰ ਫੜਾਏ ਕੇ ਕਰੇ ਇਸ ਢੰਗ ਨਾਲ ਫੁਰਮਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਕਹਿੰਦੇ ਗਹਿਣੇ ਤਾਰੇ ਮੁੰਦਰੀ ਬਜ਼ਾਰਿਆ ਲੈ ਛਾਲ ਵਿੱਚ ਮਠਿਆਈ ਡਾਲਿਆ ਲੈ ਕੇ ਅਯਾਲੀ ਪਹੁੰਚਿਆ ਦੁਕਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਬਾਣੀ ਇਤਕਾਇਆ ਮੁੰਦਰੀ ਤੇ ਛਾਲ ਨੂੰ ਕੀਤੀ ਆ ਖਬਰ ਚੱਟ ਕੋਤਵਾਲ ਨੂੰ ਕੋਤਵਾਲ ਲੀਤੀ ਪੁਲਿਸ ਮਹਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਲੈ ਕੇ ਫੌਜਦਾਰ ਨਾਲ ਕੇਰਾ ਪਾ ਲਿਆ ਕਰ ਗ੍ਰਿਫਤਾਰ ਕਿਲੇ ਚ ਬਿਠਾ ਲਿਆ ਕੀਤਾ ਵਾਲ ਫੇਰ ਦਿੱਲੀ ਦੇ ਪਿਆਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਪਹੁੰਚ ਗਏ ਨੇ ਦਿੱਲੀ ਦਿੱਲੀ ਪਤੀ ਪਾਸਿਆ ਲੇਖੇ ਲਾਉਣ ਲੱਗੇ ਜੀਵਨ ਦੀ ਆਸਿਆ ਬਾਦਸ਼ਾਹ ਦੇ ਨਾਲ ਹੋਣਗੇ ਬਿਆਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ ਕਵੀ ਜੀਵਨ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਇਸ ਵਾਰਤਾ ਨੂੰ ਬਿਆਨ ਕੀਤਾ। ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਪਹੁੰਚ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪ੍ਰਥਮ ਸ਼ਾਹ ਟਿਗ ਸੁੱਧ ਪਹੁੰਚਾਈ ਕਿ ਸਤਿਗੁਰਾਂ ਦੇ ਦਿੱਲੀ ਪਹੁੰਚਣ ਦੀ ਜਿਹੜੀ ਖਬਰ ਹੈ ਉਹ ਸਾਰਿਆਂ ਤੋਂ ਪਹਿਲਾਂ ਬਾਦਸ਼ਾਹ ਦੇ ਤੱਕ ਪਹੁੰਚਾਈ ਗਈ। ਹਿੰਦਣ ਗੁਰ ਸਿਰ ਤੇਗ ਬਹਾਦਰ ਆਨਿਓ ਸਹਿਤ ਸੁਚੇਤੀ ਸਾਦਰ। ਬਾਦਸ਼ਾਹ ਦੇ ਕੋਲ ਖਬਰ ਪਹੁੰਚਾਈ ਗਈ ਹੈ ਕਿ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਸੁਚੇਤੀ ਦੇ ਨਾਲ ਤੇ ਸਤਿਕਾਰ ਦੇ ਨਾਲ ਦਿੱਲੀ ਦੇ ਵਿੱਚ ਲਿਆਂਦਾ ਗਿਆ ਹੈ। ਜਥਾ ਹੁਕਮ ਅਬਰਾਵਰ ਕੇਰਾ ਤਥਾ ਕਰਵਾਵੇ ਡੇਰਾ। ਆਗਿਆ ਮੰਗੀ ਹੈ ਕਿ ਜਿਸ ਤਰ੍ਹਾਂ ਤੁਹਾਡਾ ਹੁਣ ਹੁਕਮ ਹੋਵੇ ਤੁਹਾਡੇ ਹੁਕਮ ਦੇ ਅਨੁਸਾਰ ਉਹਨਾਂ ਦਾ ਡੇਰਾ ਲਵਾਇਆ ਜਾਵੇ। ਸੋਹਣਿਆ ਵਰਾਂ ਗਏ ਆਨੰਦ ਔਰ ਪੀਨੇ ਸਵਾ ਮੁਲਾਣੇ ਬੂਜਣ ਕੀਨੇ। ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਸੁਣ ਕੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਸਭਾ ਦੇ ਵਿੱਚ ਜਿਹੜੇ ਮੁਲਾਣੇ ਬੈਠੇ ਹੋਏ ਸਨ ਉਹਨਾਂ ਨੂੰ ਫਿਰ ਬਾਦਸ਼ਾਹ ਇਸ ਤਰ੍ਹਾਂ ਕਹਿੰਦਾ, ਕਹਿੰਦਾ ਕਿਮ ਪਰਖ ਹੈ ਅਜ਼ਮਤ ਕੁਛ ਇਨਕੀ ਦਿਓ ਬਤਾਏ ਚਾਤਰਤਾ ਮਨ ਕੀ। ਮੁਲਾਣਿਆਂ ਨੂੰ ਕਹਿੰਦਾ ਹੈ ਬਾਦਸ਼ਾਹ, ਕਹਿੰਦਾ ਕਿ ਮੇਰਾ ਜੀ ਕਰਦਾ ਹੈ ਕਿ ਇਸ ਹਿੰਦੂਆਂ ਦੇ ਗੁਰੂ ਦੀ ਕੋਈ ਕਰਾਮਾਤ ਦੀ ਮੈਂ ਪਰਖ ਕਰਾਂ। ਦੱਸੋ ਕਿ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੀ ਕਰਾਮਾਤ ਦੀ ਪਰਖ ਕਰਨੀ ਚਾਹੀਦੀ ਹੈ, ਤੁਸੀਂ ਆਪਣੀ ਸੁਚੇਤ ਤੇ ਚਾਤਰ ਬੁੱਧੀ ਦੇ ਨਾਲ ਵਿਚਾਰ ਕਰਕੇ ਦੱਸੋ। ਸੁਣ ਦੁਰ ਮਤ ਚਿਤ ਕੈਤ ਮੁਲਾਨੇ ਇੱਕ ਉਮਾਵ ਹਮ ਕਰੇ ਬਖਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਦਸ਼ਾਹ ਨੇ ਮੁਲਾਣਿਆਂ ਨੂੰ ਸਵਾਲ ਕੀਤਾ ਤੇ ਫਿਰ ਉਹ ਮੁਲਾਣੇ ਬੋਲੇ ਨੇ ਜਿਹੜੇ ਕਿ ਕਵੀ ਜੀ ਲਿਖਦੇ ਨੇ ਬੜੀ ਖੋਟੀ ਬੁੱਧੀ ਦੇ ਵਿੱਚ ਰਚੇ ਹੋਏ ਨੇ। ਉਹ ਕਹਿੰਦੇ ਨੇ ਇੱਕ ਉਪਾਅ ਹਮ ਕਰੇ ਬਖਾਨੇ, ਹੇ ਬਾਦਸ਼ਾਹ ਸਲਾਮਤ, ਇੱਕ ਉਪਾਅ ਹੈ, ਇੱਕ ਯਤਨ ਹੈ, ਜਿਹੜਾ ਯਤਨ ਅਪਣਾਉਣ ਦੇ ਨਾਲ ਹਿੰਦੂਆਂ ਦੇ ਗੁਰੂ ਦੀ ਕਰਾਮਾਤ ਦੀ ਪਰਖ ਹੋ ਜਾਏਗੀ।
ਪੁਰ ਮੈਂ ਇੱਕ ਹਵੇਲੀ ਹੈ ਸੁਣੀ ਪਰੀ ਨਹੀਂ ਕੋਰ ਹੈ।
ਮੁਲਾਣੇ ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਦਿੱਲੀ ਦੇ ਵਿੱਚ ਇੱਕ ਬਹੁਤ ਪੁਰਾਣੀ ਹਵੇਲੀ ਹੈ ਜਿਹੜੀ ਕਿ ਪਤਾ ਨਹੀਂ ਬਹੁਤ ਲੰਮੇ ਸਮੇਂ ਤੋਂ ਸੁਣੀ ਪਈ ਹੋਈ ਹੈ।
ਨਹੀਂ ਬਸ ਬੇ ਕੋ ਕਾਰਨ ਜਾਣੋ, ਰਹਿ ਤਹਾਂ ਕੋ ਪ੍ਰੇਤ ਕੇ ਦਾਨੋ।
ਬਾਦਸ਼ਾਹ ਬਹੁਤ ਸਮਾਂ ਹੋ ਗਿਆ, ਉਸ ਹਵੇਲੀ ਦੇ ਵਿੱਚ ਕੋਈ ਨਹੀਂ ਵਸਦਾ, ਉਹ ਹਮੇਸ਼ਾ ਸੁਣੀ ਪਈ ਰਹਿੰਦੀ ਹੈ। ਕਹਿੰਦੇ ਨੇ ਕਿ ਉੱਥੇ ਨਾ ਵਸਣ ਦਾ ਜਿਹੜਾ ਕਾਰਨ ਹੈ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ। ਰਹਿ ਤਹਾਂ ਕੋ ਪ੍ਰੇਤ ਕੇ ਦਾਨੋ, ਲੋਕ ਕਹਿੰਦੇ ਨੇ ਕਿ ਉਸ ਹਵੇਲੀ ਦੇ ਵਿੱਚ ਜਾਂ ਕੋਈ ਭੂਤ ਰਹਿੰਦਾ ਤੇ ਜਾਂ ਕੋਈ ਦੈਂਤ ਰਹਿੰਦਾ।
ਜੋ ਤਿਸ ਮੈਂ ਨਿਸ ਬਾਸ ਕਰੰਤਾ, ਬੜੇ ਤਾਸ ਕੋ ਪਾਏ ਮਰੰਤਾ।
ਮੁਲਾਣੇ ਕਹਿੰਦੇ ਨੇ ਕਿ ਅੱਜ ਤੱਕ ਜਿੰਨੇ ਵੀ ਉਸ ਹਵੇਲੀ ਦੇ ਵਿੱਚ ਰਹਿਣ ਦਾ ਯਤਨ ਕੀਤਾ ਹੈ ਉਹ ਜਿਉਂਦਾ ਨਹੀਂ ਬਚਿਆ, ਜਿਹੜਾ ਵੀ ਵਸਦਾ ਹੈ ਉਹ ਰਾਤ ਦੇ ਵੇਲੇ ਮਰ ਜਾਂਦਾ ਹੈ।
ਲੱਗੇ ਰਜਤ ਪਣ ਕਈ ਹਜ਼ਾਰ, ਤਜੀ ਸਵਣ ਸੋ ਡਰ ਔਰ ਤਾਰ।
ਕਹਿੰਦੇ ਨੇ ਬਾਦਸ਼ਾਹ ਸਲਾਮਤ, ਹਜ਼ਾਰਾਂ ਰੁਪਈਏ ਉਸ ਹਵੇਲੀ ਨੂੰ ਬਣਾਉਣ ਦੇ ਵਿੱਚ ਖਰਚ ਕੀਤੇ ਗਏ ਨੇ ਪਰ ਸਾਰੇ ਰੁਪਈਏ ਬੇਕਾਰ ਦੇ ਵਿੱਚ ਗਏ, ਕਿਉਂਕਿ ਕੋਈ ਵੀ ਉਸ ਦੇ ਵਿੱਚ ਰਹਿਣ ਦੀ ਇੱਛਾ ਨੂੰ ਧਾਰਨ ਨਹੀਂ ਕਰਦਾ, ਸਾਰੇ ਡਰਦੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਵਾਸਾ ਹੈ।
ਨਹੀਂ ਪ੍ਰਵੇਸ਼ ਦਿਨ ਮੈਂ ਪੀ ਕਰੇ, ਮਾਰਨ ਦੇਹ ਦੇਵਤੇ ਡਰੇ।
ਕਹਿੰਦੇ ਨੇ ਕਿ ਬਹੁਤੇ ਸਾਰੇ ਉਸ ਹਵੇਲੀ ਦੇ ਵਿੱਚ ਜਿਹੜੇ ਗਏ ਨੇ ਉਹ ਮਾਰੇ ਗਏ ਨੇ, ਇਸ ਕਰਕੇ ਲੋਕ ਤੇ ਦਿਨ ਦੇ ਵੇਲੇ ਵੀ ਉਸ ਹਵੇਲੀ ਦੇ ਵਿੱਚ ਪ੍ਰਵੇਸ਼ ਕਰਨ ਦਾ ਸਾਹਸ ਧਾਰਨ ਨਹੀਂ ਕਰਦੇ। ਮਾਰਨਾ ਦੇਹ ਦੇਵ ਤੇ ਡਰੇ, ਸਾਰੇ ਡਰਦੇ ਨੇ ਕਿ ਕਿਤੇ ਦੈਂਤ ਸਾਨੂੰ ਮਾਰ ਨਾ ਦੇਵੇ।
ਪ੍ਰਥਮ ਉਤਾਰੋ ਗੁਰ ਤੇ ਸਮਾਹੀ, ਕਹੇ ਜੇ ਤਾਂ ਪ੍ਰਵੇਸ਼ ਨਹੀਂ।
ਇਸ ਕਰਕੇ ਮੁਲਾਣੇ ਬਾਦਸ਼ਾਹ ਨੂੰ ਸਲਾਹ ਦਿੰਦੇ ਨੇ ਕਿ ਜੇਕਰ ਬਾਦਸ਼ਾਹ ਸਲਾਮਤ ਸਾਡੀ ਸਲਾਹ ਨੂੰ ਮੰਨਦੇ ਹੋ ਤੇ ਤੁਹਾਨੂੰ ਚਾਹੀਦਾ ਹੈ ਕਿ ਤੇਗ ਬਹਾਦਰ ਦਾ ਡੇਰਾ ਉਸ ਹਵੇਲੀ ਦੇ ਵਿੱਚ ਲਵਾਇਆ ਜਾਵੇ। ਕਹੇ ਜੇ ਤਾਂ ਪ੍ਰਵੇਸ਼ ਨਹੀਂ, ਇਹ ਵੀ ਹੋ ਸਕਦਾ ਕਿ ਉਸ ਹਵੇਲੀ ਦੇ ਵਿੱਚ ਡੇਰਾ ਲਾਉਣ ਤੋਂ ਤੇਗ ਬਹਾਦਰ ਇਨਕਾਰ ਕਰਦੇ।
ਤੋ ਤੁਮ ਸ਼ਰਾ ਲੇ ਹੋ ਮਨਵਾਏ, ਹੋਏ ਸਾਰੀ ਸਹਿਜ ਸੁਭਾਏ।
ਕਹਿੰਦੇ ਨੇ ਕਿ ਜੇਕਰ ਹਵੇਲੀ ਦੇ ਵਿੱਚ ਡੇਰਾ ਲਾਉਣ ਤੋਂ ਤੇਗ ਬਹਾਦਰ ਨਾ ਕਰੇਗਾ ਤੇ ਫਿਰ ਤੁਸੀਂ ਹੁਕਮ ਕਰਕੇ ਆਪਣੀ ਸ਼ਰ੍ਹਾਂ ਤੇਗ ਬਹਾਦਰ ਤੋਂ ਮਨਵਾ ਲਿਓ, ਹੋਏ ਅਨਸਾਰੀ ਸਹਿਜ ਸੁਭਾਏ। ਸਾਨੂੰ ਲੱਗਦਾ ਕਿ ਸਹਿਜ ਸੁਭਾ ਹੀ ਉਹ ਤੁਹਾਡੇ ਅਨੁਸਾਰੀ ਹੋ ਜਾਏਗਾ।
ਜੇ ਨਹੀਂ ਮਨ ਕਹੇ ਉਹ ਤੁਮਾਰੋ, ਨਿਸਬਸਾਏ ਤਿਸ ਘਰ ਮੈਂ ਮਾਰੋ।
ਤੇ ਕਹਿੰਦੇ ਨੇ ਕਿ ਜੇਕਰ ਉਸਨੇ ਤੁਹਾਡੀ ਗੱਲ ਸ਼ਰ੍ਹਾਂ ਵਾਲੀ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਫਿਰ ਤੁਸੀਂ ਜ਼ਬਰਦਸਤੀ ਹੀ ਉਸ ਹਵੇਲੀ ਦੇ ਵਿੱਚ ਤੇਗ ਬਹਾਦਰ ਦਾ ਡੇਰਾ ਲਾ ਦਿਓ, ਇਹ ਨਿਸ਼ਚਿਤ ਗੱਲ ਹੈ। ਨਿਸ ਬਸਾਏ ਤਿਸ ਘਰ ਮੈਂ ਮਾਰੋ ਕਿ ਦੈਂਤ ਜ਼ਰੂਰ ਹੀ ਮਾਰ ਦੇਵੇਗਾ ਜਿਹੜਾ ਵੀ ਹਵੇਲੀ ਦੇ ਵਿੱਚ ਡੇਰਾ ਲਾਵੇਗਾ। ਪਹਿਲਾਂ ਉਸ ਨੂੰ ਆਖਿਓ ਕਿ ਹਵੇਲੀ ਦੇ ਵਿੱਚ ਡੇਰਾ ਲਾਵੇ, ਜੇਕਰ ਨਾ ਕਰੇਗਾ ਆਖਿਓ ਕਿ ਸ਼ਰ੍ਹਾਂ ਨੂੰ ਮੰਨੇ, ਤੇ ਜੇਕਰ ਦੋਵੇਂ ਗੱਲਾਂ ਨਾ ਪ੍ਰਵਾਨ ਕਰੇਗਾ ਕਿ ਹਵੇਲੀ ਦੇ ਵਿੱਚ ਡੇਰਾ ਵੀ ਨਹੀਂ ਲਾਉਣਾ ਤੇ ਸ਼ਰ੍ਹਾਂ ਵੀ ਕਬੂਲ ਨਹੀਂ ਕਰਨੀ, ਫਿਰ ਜ਼ਬਰਦਸਤੀ ਹਵੇਲੀ ਦੇ ਵਿੱਚ ਕੈਦ ਕਰ ਦਿਓ, ਆਪੇ ਹੀ ਦੈਂਤ ਉਸ ਨੂੰ ਮਾਰ ਦੇਗਾ।
ਸੋਹਣਿਆ ਵਰੰਗ ਜਾਣ ਚਤੁਰਾਈ, ਸੰਗ ਮੁਲਾਣੇ ਸਾਧ ਅਲਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮੁਲਾਣਿਆਂ ਦੀਆਂ ਚਤੁਰਾਈ ਵਾਲੀਆਂ ਗੱਲਾਂ ਨੂੰ ਜਦੋਂ ਬਾਦਸ਼ਾਹ ਨੇ ਸੁਣਿਆ ਤੇ ਬੜਾ ਖੁਸ਼ ਹੋਇਆ, ਸਾਰਿਆਂ ਮੁਲਾਣੇ ਨੂੰ ਕਹਿੰਦਾ ਸ਼ਾਬਾਸ਼ ਸ਼ਾਬਾਸ਼।
ਆਛੀ ਕਹੀ ਪਰਖ ਬੋ ਹੋਏ, ਜੇ ਕਿਛੇ ਅਜ਼ਮਤ ਲਖੀਐ ਸੋਏ।
ਕਹਿੰਦਾ ਤੁਸੀਂ ਬੜੀ ਚੰਗੀ ਸਲਾਹ ਦਿੱਤੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਚੰਗੇ ਤਰੀਕੇ ਦੇ ਨਾਲ ਪਰਖ ਹੋ ਜਾਏਗੀ ਕਿ ਵਾਕਿਆ ਹੀ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਦੇ ਵਿੱਚ ਕੋਈ ਕਰਾਮਾਤ ਹੈ ਜਾਂ ਕਿ ਕਰਾਮਾਤਾਂ ਤੋਂ ਸੱਖਣਾ।
ਸ਼ਰਾਬੀ ਚ ਜੋ ਅਸਨਾਰੇ ਆਵੇ ਦੀਨ ਹਮਾਰੋ ਅਤਬਿਰ ਧਾਵੇ।
ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਸ਼ਰਾ ਦੇ ਵਿੱਚ ਜੇਕਰ ਐਸਾ ਪ੍ਰਤਾਪੀ ਮਨੁੱਖ ਆ ਜਾਵੇ ਤੇ ਦੀਨ ਦੇ ਵਿੱਚ ਇਸਲਾਮ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਦੀ ਆਸ ਨੂੰ ਧਾਰਨ ਕੀਤਾ ਜਾ ਸਕਦਾ।
ਅਸ ਮਸਲਤ ਕਰ ਸਭਾ ਮਜਾਰਾ ਇੱਕ ਨਰ ਸੋ ਤਬ ਹੁਕਮ ਉਚਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਇਸ ਤਰੀਕੇ ਦੀ ਸਲਾਹ ਕੀਤੀ ਗਈ ਹੈ ਤੇ ਫਿਰ ਇੱਕ ਆਦਮੀ ਨੂੰ ਹੁਕਮ ਕੀਤਾ ਗਿਆ।
ਤਿਸੀ ਉਮਰ ਆਵ ਸੰਗ ਕਹਿ ਜਾਏ ਜੋ ਗੁਰ ਹੈ ਹਿੰਦਣ ਸਮੁਦਾਏ।
ਇੱਕ ਆਦਮੀ ਨੂੰ ਆਖਿਆ ਗਿਆ ਹੈ ਕਿ ਜਿਹੜਾ ਉਮਰਾਵ ਆਗਰੇ ਤੋਂ ਲੈ ਕੇ ਆਇਆ ਹੈ ਹਿੰਦੂਆਂ ਦੇ ਗੁਰੂ ਨੂੰ, ਉਸ ਨੂੰ ਜਾ ਕੇ ਖਬਰ ਦੇਵੋ ਕਿ ਜਿਹੜਾ ਹਿੰਦੂਆਂ ਦਾ ਗੁਰੂ ਹੈ।
ਪ੍ਰੇਤ ਭਿਆਨਕ ਜਿਸ ਮੇ ਰਹੇ ਨਹਿਣ ਪ੍ਰਵੇਸ਼ ਡਰ ਸਭ ਲਹਿ।
ਉਮਰਾਵ ਨੂੰ ਜਾ ਕੇ ਖਬਰ ਦੇਵੋ ਕਿ ਜਿਹੜੀ ਹਵੇਲੀ ਦੇ ਵਿੱਚ ਭਿਆਨਕ ਪ੍ਰੇਤ ਰਹਿੰਦਾ ਹੈ, ਜਿੱਥੇ ਕੋਈ ਵੀ ਆਦਮੀ ਵੜਨਾ ਨਹੀਂ ਚਾਹੁੰਦਾ, ਉਸ ਹਿੰਦੂਆਂ ਦੇ ਗੁਰੂ ਦਾ ਉਸ ਹਵੇਲੀ ਦੇ ਵਿੱਚ ਡੇਰਾ ਲਵਾਇਆ ਜਾਏ।
ਤਿਸ ਮੈਂ ਨਿਸ ਬਿਸ ਰਾਮ ਕਰਾਵੋ ਏਕਲ ਕੋਈ ਅੰਤਰ ਪ੍ਰਭ ਸ਼ਾਵੋ।
ਬਾਦਸ਼ਾਹ ਨੇ ਹੁਕਮ ਦਿੱਤਾ ਹੈ ਕਿ ਜਾ ਕੇ ਜਰਨੈਲ ਨੂੰ ਆਖੋ ਕਿ ਉਸ ਹਵੇਲੀ ਦੇ ਵਿੱਚ ਰਾਤ ਦੇ ਵੇਲੇ ਤੇਗ ਬਹਾਦਰ ਦਾ ਡੇਰਾ ਲਵਾਇਆ ਜਾਵੇ, ਪਰ ਧਿਆਨ ਦੇਣ ਦੀ ਲੋੜ ਇਹ ਹੈ ਕਿ ਇਕੱਲੇ ਨੂੰ ਅੰਦਰ ਭੇਜਿਆ ਜਾਵੇ, ਜਿਹੜੇ ਉਹਨਾਂ ਦੇ ਸਾਥੀ ਨੇ ਉਹ ਨਾਲ ਹੋਣੇ ਨਹੀਂ ਚਾਹੀਦੇ।
ਸੰਗੀ ਤਿਸ ਕੇ ਵਹਿਰ ਉਤਾਰੋ ਚੌ ਦਿਸ਼ ਮੈਂ ਨਰ ਗਣ ਥਿਰ ਤਾਰੋ।
ਬਾਦਸ਼ਾਹ ਨੇ ਹੁਕਮ ਕੀਤਾ ਹੈ ਕਿ ਇਕੱਲੇ ਤੇਗ ਬਹਾਦਰ ਦਾ ਹਵੇਲੀ ਦੇ ਵਿੱਚ ਡੇਰਾ ਲਵਾਉਣਾ ਹੈ, ਜਿਹੜੇ ਉਹਨਾਂ ਦੇ ਨਾਲ ਪੰਜ ਸਾਥੀ ਨੇ ਉਹਨਾਂ ਨੂੰ ਹਵੇਲੀ ਤੋਂ ਬਾਹਰ ਹੀ ਰੋਕਿਆ ਜਾਵੇ ਤੇ ਚਾਰੇ ਪਾਸੇ ਤਕੜਾਈ ਦੇ ਨਾਲ ਪਹਿਰਾ ਦਿੱਤਾ ਜਾਵੇ।
ਜਾਗਤ ਰਹੋ ਕਰੋ ਤਕਰਾਈ ਹੋਏ ਨਾ ਅਸ ਜੇ ਨਿਕਸ ਸਦਾਈ।
ਇਸ ਤੋਂ ਇਲਾਵਾ ਬਾਦਸ਼ਾਹ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਸਾਰੇ ਦੇ ਸਾਰੇ ਜਿੰਨੇ ਵੀ ਪਹਿਰੇਦਾਰ ਨੇ ਉਹ ਜਾਗਦੇ ਰਹਿਣ, ਤਕੜਾਈ ਦੇ ਨਾਲ ਪਹਿਰਾ ਦੇਣ, ਕਿਉਂਕਿ ਸੁਣਿਆ ਹੈ ਕਿ ਕਰਾਮਾਤੀ ਹੈ ਹਿੰਦੂਆਂ ਦਾ ਗੁਰੂ, ਕਿਤੇ ਇਹ ਨਾ ਹੋਵੇ ਕਿ ਕਿਸੇ ਤਰੀਕੇ ਦੇ ਨਾਲ ਉਹ ਹਵੇਲੀ ਚੋਂ ਨਿਕਲ ਕੇ ਦੌੜ ਜਾਏ।
ਸੁਣਤ ਗਇਓ ਤਿਨ ਜਾਏ ਸੁਣਾਇਓ ਹਜ਼ਰਤ ਏਵ ਹੁਕਮ ਫੁਰਮਾਇਓ।
ਬਾਦਸ਼ਾਹ ਨੇ ਇੱਕ ਆਦਮੀ ਨੂੰ ਹੁਕਮ ਕੀਤਾ ਹੈ, ਉਹ ਬਾਦਸ਼ਾਹ ਦੇ ਹੁਕਮ ਨੂੰ ਲੈ ਕੇ ਉਸ ਜਰਨੈਲ ਦੇ ਕੋਲ ਪਹੁੰਚਿਆ ਹੈ ਜਿਹਦੀ ਨਿਗਰਾਨੀ ਦੇ ਵਿੱਚ ਸਤਿਗੁਰੂ ਜੀ ਨੇ। ਉਹ ਜਾ ਕੇ ਕਹਿੰਦਾ ਕਿ ਬਾਦਸ਼ਾਹ ਨੇ ਇਸ ਤਰੀਕੇ ਦਾ ਹੁਕਮ ਜਾਰੀ ਕੀਤਾ ਹੈ ਕਿ ਗੁਰੂ ਦਾ ਹਵੇਲੀ ਦੇ ਵਿੱਚ ਡੇਰਾ ਲਵਾਇਆ ਜਾਵੇ, ਜਿਹੜੇ ਉਹਨਾਂ ਦੇ ਪੰਜ ਸਾਥੀ ਨੇ ਉਹਨਾਂ ਨੂੰ ਬਾਹਰ ਰੋਕਿਆ ਜਾਵੇ ਤੇ ਤਕੜਾਈ ਦੇ ਨਾਲ ਪਹਿਰਾ ਦਿੱਤਾ ਜਾਵੇ।
ਸੋ ਉਮਰਾਵ ਗੁਰੂ ਸੰਗ ਲੀਨੇ ਗਇਓ ਸਦਨ ਤਿਸ ਬੂਝਣ ਕੀਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਹੁਕਮ ਨੂੰ ਮੰਨਿਆ ਉਸ ਉਮਰਾਵ ਨੇ ਤੇ ਸਤਿਗੁਰਾਂ ਨੂੰ ਨਾਲ ਲਿਆ ਤੇ ਜਿੱਥੇ ਉਹ ਹਵੇਲੀ ਸੀ ਉੱਥੇ ਪਹੁੰਚ ਗਏ।
ਲੋਕ ਸੈ ਕਰੇ ਦੇਖਣ ਆਏ ਤਰਜ ਤਰਜ ਕਰ ਸਰਬ ਹਟਾਏ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਦਾ ਉਸ ਹਵੇਲੀ ਦੇ ਵਿੱਚ ਡੇਰਾ ਲਵਾਉਣ ਲੱਗੇ ਤੇ ਜਿੰਨੇ ਵੀ ਲੋਕ ਸਨ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਆਣ ਕੇ ਜਮ੍ਹਾਂ ਹੋ ਗਏ ਨੇ, ਕਿਉਂਕਿ ਉਸ ਹਵੇਲੀ ਦੀ ਜਿਹੜੀ ਧੁੰਮ ਹੈ ਉਹ ਸਾਰੀ ਦਿੱਲੀ ਸ਼ਹਿਰ ਦੇ ਵਿੱਚ ਫੈਲੀ ਹੋਈ ਸੀ ਕਿ ਹਵੇਲੀ ਬੜੀ ਭਿਆਨਕ ਤੇ ਖਤਰਨਾਕ ਹੈ, ਇਹਦੇ ਵਿੱਚ ਕੋਈ ਪ੍ਰੇਤ ਰਹਿੰਦਾ, ਜਿਹੜਾ ਵੀ ਹਵੇਲੀ ਦੇ ਵਿੱਚ ਜਾਂਦਾ ਉਹ ਪ੍ਰੇਤ ਉਸ ਨੂੰ ਮਾਰ ਕੇ ਖਾ ਜਾਂਦਾ, ਉਹ ਜਿਉਂਦਾ ਅਜ ਤੱਕ ਬਚ ਕੇ ਬਾਹਰ ਨਹੀਂ ਨਿਕਲਿਆ ਜਿਹੜਾ ਵੀ ਹਵੇਲੀ ਦੇ ਵਿੱਚ ਗਿਆ ਹੈ। ਇਸ ਤਰ੍ਹਾਂ ਦੀ ਗੱਲ ਬੜੀ ਮਸ਼ਹੂਰ ਸੀ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਂਕੜੇ ਲੋਕ ਉੱਥੇ ਆਣ ਕੇ ਇਕੱਠੇ ਹੋ ਗਏ ਨੇ, ਬਾਦਸ਼ਾਹ ਦੇ ਕਰਮਚਾਰੀਆਂ ਨੇ ਤਾੜਨਾ ਕਰ ਕਰਕੇ ਸਾਰਿਆਂ ਲੋਕਾਂ ਦੀ ਭੀੜ ਨੂੰ ਪਿਛਾਂਹ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਦਿੱਲੀ ਮੇ ਪ੍ਰਵਸ਼ੇ ਗੁਰੂ ਗਏ ਹਵੇਲੀ ਮਾਹੇ ਉਤਰੇ ਪਾਇਓ ਬਿਰਤਾਂਤ ਜਿਮ ਕਹੋ ਕਥਾ ਪੁਨ ਤਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਡੇਰਾ ਹਵੇਲੀ ਦੇ ਵਿੱਚ ਲਵਾਇਆ ਗਿਆ। ਕਿਸ ਤਰੀਕੇ ਦੇ ਨਾਲ ਉਸ ਹਵੇਲੀ ਦੇ ਵਿੱਚ ਬਿਰਤਾਂਤ ਵਾਪਰਿਆ ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਫੇਰ ਕਵਾਂਗਾ। ਸਰਬ ਪ੍ਰਸੰਗ ਸੁਣਾਵੋ ਫੇਰ ਜਿਵ ਤੁਰ ਕੇਸ਼ਵਰ ਅਰ ਗੁਰ ਕੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਪ੍ਰਸੰਗ ਮੈਂ ਫੇਰ ਸੁਣਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਦਾ ਡੇਰਾ ਲੱਗਿਆ, ਕੀ ਕੋਈ ਸਤਿਗੁਰਾਂ ਨੇ ਕੌਤਕ ਵਰਤਾਇਆ ਤੇ ਬਾਦਸ਼ਾਹ ਦੇ ਨਾਲ ਕਿਸ ਤਰ੍ਹਾਂ ਦੇ ਸਵਾਲ ਜਵਾਬ ਹੋਏ, ਇਹ ਜਿਹੜੀ ਸਾਰੀ ਕਥਾ ਹੈ ਮੈਂ ਫੇਰ ਬਿਆਨ ਕਰਾਂਗਾ। ਅਬ ਪਟਨੇ ਕੀ ਕਥਾ ਬਖਾਨੋ ਅਵਸਰੇ ਹਾਂ ਕਹਿਣ ਕੋ ਜਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਮੈਂ ਪਟਨੇ ਸਾਹਿਬ ਵਾਲੀ ਕਥਾ ਨੂੰ ਅੱਗੋਂ ਸੁਣਾਉਂਦਾ ਹਾਂ। ਇਸ ਜਗ੍ਹਾ ਦੇ ਉੱਤੇ ਮੈਂ ਇਸ ਪਟਨੇ ਦੀ ਕਥਾ ਨੂੰ ਸੁਣਾਉਣ ਦਾ ਚੰਗਾ ਮੌਕਾ ਦੇਖਿਆ। ਜਬ ਤੇ ਸਤਿਗੁਰ ਸੁੱਤ ਤਜ ਆਏ ਤਿੰਨ ਪੀਛੇ ਜਿਮ ਖੇਲ ਮਚਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੇ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਸਾਹਿਬਜ਼ਾਦੇ ਨੂੰ ਪਟਨੇ ਦੇ ਵਿੱਚ ਛੱਡ ਕੇ ਆਏ ਨੇ, ਉਹਨਾਂ ਦੇ ਆਉਣ ਤੋਂ ਬਾਅਦ ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਦੇ ਸਾਹਿਬਜ਼ਾਦੇ ਨੇ ਪਟਨੇ ਦੇ ਵਿੱਚ ਖੇਲਾਂ ਖੇਡੀਆਂ, ਉਹਨਾਂ ਦਾ ਮੈਂ ਬਿਆਨ ਕਰਦਾ ਹਾਂ। ਨਿਤ ਸ਼ਸਤਣ ਸੋ ਪ੍ਰੇਮ ਕਰਨ ਤੇ ਜਿਸ ਕਿਸ ਤੇ ਮੰਗਵਾਏ ਰੱਖਣ ਤੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਥਿਆਰਾਂ ਦੇ ਨਾਲ ਬੜਾ ਪ੍ਰੇਮ ਕਰਦੇ ਨੇ, ਜਿਹਨੂੰ ਕਿਹਨੂੰ ਕਹਿ ਕੇ ਹਥਿਆਰ ਆਪਣੇ ਕੋਲ ਮੰਗਾ ਕੇ ਰੱਖਦੇ ਨੇ। ਏਕ ਮੰਚ ਪਰ ਰਾਖ ਟਿਕਾਏ ਤਿੰਨ ਟਿਗ ਨਿਤ ਪ੍ਰਤੀ ਧੂਫ ਤੁਖਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਸ਼ਸਤਰਾਂ ਨੂੰ ਹਥਿਆਰਾਂ ਨੂੰ ਇੱਕ ਮੰਜਾ ਵਿਛਾ ਕੇ ਉਹਦੇ ਉੱਤੇ ਰੱਖਿਆ ਹੋਇਆ ਤੇ ਬੜੀ ਪ੍ਰੇਮ ਦੇ ਨਾਲ ਉੱਥੇ ਧੂਫ ਤਖਾਉਂਦੇ ਨੇ। ਪੁਸ਼ਪ ਅਨੇਕ ਵਰਣ ਨਵਾਵੈ ਕਬੂ ਗੋਂਦ ਮਾਲ ਅਰਪਾਵੈ। ਕਦੇ ਫੁੱਲਾਂ ਦੀ ਬਹੁਤੀ ਜ਼ਿਆਦਾ ਵਰਖਾ ਕਰਦੇ ਨੇ ਉਹਨਾਂ ਹਥਿਆਰਾਂ ਦੇ ਉੱਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਵਾਰੀ ਫੁੱਲਾਂ ਦੀਆਂ ਮਾਲਾਵਾਂ ਗੁੰਦ ਕੇ ਉਹਨਾਂ ਨੂੰ ਅਰਪਣ ਕਰਦੇ ਨੇ। ਕਬੂ ਅੰਜਲ ਭਰੈ ਚੜਾਵੈ ਬੰਧਨ ਠਾਨੈ ਸੀਸ ਨਿਵਾਵੈ। ਕਦੇ ਫੁੱਲਾਂ ਦੇ ਬੁੱਕ ਭਰ ਭਰ ਕੇ ਉਹਨਾਂ ਸ਼ਸਤਰਾਂ ਹਥਿਆਰਾਂ ਦੇ ਉੱਤੇ ਸੁੱਟਦੇ ਨੇ ਤੇ ਬਾਰ ਬਾਰ ਸਿਰ ਨਵਾ ਕੇ ਨਮਸਕਾਰਾਂ ਕਰਦੇ ਨੇ। ਫਿਰ ਪ੍ਰਦਰਸ਼ਨਾ ਚੌਂਦ ਸ਼ਤੀਨ ਚੰਦਨ ਚਰਚਾ ਪ੍ਰੇਮ ਸੁਪੇਨ। ਕਵੀ ਜੀ ਲਿਖਦੇ ਨੇ ਕਿ ਤਿੰਨ ਪ੍ਰਦਕਸ਼ਣਾ ਰੋਜ਼ ਹੀ ਦਿੰਦੇ ਨੇ, ਚੰਦਨ ਦਾ ਛਿੜਕਾਅ ਕਰਦੇ ਨੇ, ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ। ਇਸ ਤਰ੍ਹਾਂ ਸਾਰਿਆਂ ਹਥਿਆਰਾਂ ਨੂੰ ਮੰਜੇ ਦੇ ਉੱਤੇ ਰੱਖ ਕੇ ਉਹਨਾਂ ਦੀ ਪੂਜਾ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਥਿਆਰਾਂ ਦੀ ਪੂਜਾ ਕਰਿਆ ਕਰਦੇ ਸਨ, ਬੜਾ ਸਤਿਕਾਰ ਕਰਦੇ ਸਨ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਬਿਆਨ ਕਰ ਰਹੇ ਨੇ ਕਿ ਸਤਿਗੁਰਾਂ ਦਾ ਸ਼ਸਤਰਾਂ ਦੇ ਨਾਲ ਬੜਾ ਪਿਆਰ ਹੈ, ਬੜੀ ਉਹਨਾਂ ਦੀ ਪੂਜਾ ਕਰਦੇ ਨੇ, ਧੂਪ ਤਖਾਉਂਦੇ ਨੇ, ਫੁੱਲ ਵਰਖਾਉਂਦੇ ਨੇ, ਪ੍ਰਦਕਸ਼ਣਾ ਦੇ ਕੇ ਨਮਸਕਾਰਾਂ ਕਰਦੇ ਨੇ। ਇਸ ਤਰ੍ਹਾਂ ਦਾ ਜਿਹੜਾ ਬਿਰਤਾਂਤ ਹੈ ਉਹ ਪਟਨੇ ਦੇ ਵਿੱਚ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂਗਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ
ਗੋਰਿੰਦ ਕਉ ਮੇਰੀ ਹੈ ਪਰਨਾ।